नाहिन पीत मन माया में रम रहो निक्षत नाहिन मीत नानक मूर्त चित्र ज्यो छाडत नाहिन पीत। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हाजूरी अंदर शोभाए मान खोए बैठे गुरमुख प्यारे सतसंगी जनों, जिमें के आप जी ने शाम दे दीवान दी हाजरी विच सोदर रहराज साहब जी दे पाठ तो बाद भी बाबा दर्शन सिंह होरां कोलों भी अज दे चमकौर गढ़ी दे साके संबंधी सरवण कीता, गुरमुख प्यारे भाई विजय सिंह होरां ने इलाही गुरबाणी दा कीर्तन ही अज वीर रस नाल संबंधित शब्द आप नू सरवण कराए, जिवें भगत कबीर साहब जी दी बाणी विचो डगमग विचार रे मन बौरा अब तो जरा मरै सिद्ध पाईया लीनू हाथ संदौरा। कबीर साहब दा बचन है, कह रहे ने कि जदों पति दी मौत हो जाए, एक हिंदुस्तान दी रस्म सी ਸਤੀ ਪ੍ਰਥਾ ਤੇ ਇਤਿਹਾਸ ਦੇ ਤਵਾਰੀਖ ਦੇ ਪੰਨੇ ਜਦੋਂ ਅਸੀਂ ਵਾਚਨੇ ਹਾਂ, ਭਾਵਾਂ ਕਿ ਹਿੰਦੁਸਤਾਨ ਅੰਦਰ ਰਾਜਾ ਰਾਮ ਮੋਹਨ ਰਾਏ ਜਾਂ ਅੰਗਰੇਜ਼ ਨੇ ਇਸ ਚੀਜ਼ ਦੀ ਪਾਬੰਦੀ ਲਗਾ ਦਿੱਤੀ ਸੀ ਕਿ ਸਤੀ ਪ੍ਰਥਾ ਇੱਕ ਬਹੁਤ ਵੱਡਾ ਜ਼ੁਰਮ ਹੈ, ਪਰ ਜੇ ਕਦੀ ਗੁਰੂ ਇਤਿਹਾਸ ਦੇ ਪੰਨੇ ਖੋਜੀਏ ਤਾਂ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦੀ ਧਰਤੀ ਤੇ ਅਕਬਰ ਨੂੰ ਇੱਕ ਗੱਲ ਕਹੀ ਸੀ, ਜਦੋਂ ਕਹਿੰਦਾ ਸੀ ਮੈਂ ਲੰਗਰ ਦੇ ਨਾਂ ਜਗੀਰ ਦੇਣੀ ਹੈ, ਤੇ ਸਾਹਿਬ ਨੇ ਕਿਹਾ ਸੀ ਅਕਬਰ ਇਹ ਲੰਗਰ ਰਾਜਿਆਂ ਦੀਆਂ ਜਗੀਰਾਂ ਨਾਲ ਨਹੀਂ, ਇਹ ਗੁਰੂ ਕੀ ਸੰਗਤ ਦੀ ਮਾਇਆ ਸੰਗਤ ਦੇ ਦਸਵੰਧ ਨਾਲ ਚੱਲਦੇ ਨੇ। ਫਿਰ ਉਹਨੇ ਕਿਹਾ ਮੈਂ ਸੇਵਾ ਕੀ ਕਰਾਂ। ਹਜ਼ੂਰ ਨੇ ਕਿਹਾ ਰੱਬ ਨੇ ਤੈਨੂੰ ਹਕੂਮਤ ਦਿੱਤੀ ਹੈ, ਪਰ ਆਪਣੀ ਹਕੂਮਤ ਵਿੱਚ ਇੱਕ ਕਾਨੂੰਨ ਬਣਾ ਦੇ ਕਿ ਅੱਜ ਤੋਂ ਬਾਅਦ ਕੋਈ ਵੀ ਬੱਚੀ ਜਿਹੜੀ ਹੈ ਉਹ ਪਤੀ ਦੀ ਮੌਤ ਤੋਂ ਬਾਅਦ ਉਹਦੇ ਨਾਲ ਜਿੰਦੇ ਜੀ ਸਦੀ ਨਹੀਂ ਹੋਵੇ। ਇਹੀ ਕਾਰਨ ਹਜ਼ੂਰ ਦੀ ਬਾਣੀ ਵਿੱਚ ਵੀ ਆਇਆ, ਸਤੀਆਂ ਇਹ ਨਾ ਆਖਿਆ ਜੇ ਮਰਿਆ ਲੱਗ ਜਲਨ, ਕਹਿੰਦੇ ਉਹ ਸਤੀਆਂ ਨਹੀਂ ਜਿਹੜੀਆਂ ਚਿਖਾ ਵਿੱਚ ਸੜ ਜਾਂਦੀਆਂ ਨੇ, ਸਤੀਆਂ ਤੇ ਉਹ ਨੇ ਜਿਹੜੀਆਂ ਪਿਆਰੇ ਦੇ ਬਿਰਹਾ ਦੀ ਚੋਟ ਨੂੰ ਸਹਾਰ ਲੈਂਦੀਆਂ, ਉਹਦੇ ਬਿਰਹਾ ਦੇ ਵਿੱਚ ਰਹਿੰਦੀਆਂ ਨੇ। ਖੈਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਰਵਣ ਕੀਤਾ, ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੈ ਮਰੈ ਸਿੱਧ ਪਾਈਐ, ਲੀਨੋ ਹਾਥ ਸਿੰਧੋਰਾ। ਤੇ ਜਦੋਂ ਬੱਚੀ ਉਹ ਬੀਬੀ ਚਿਖਾ ਵਿੱਚ ਉਹਨੂੰ ਸਤੀ ਕੀਤਾ ਜਾਂਦਾ ਸੀ, ਉਹਨੂੰ ਸੰਧੂਰ ਲਗਾ ਕੇ ਸ਼੍ਰੀ ਫਲ ਦਿੱਤਾ ਜਾਂਦਾ ਸੀ, ਜਿਸ ਦੇ ਹੱਥ ਵਿੱਚ ਉਹ ਸ਼੍ਰੀ ਫਲ ਆ ਗਿਆ, ਕਈ ਇਹਦੇ ਅਰਥ ਨਾਰੀਅਲ ਵੀ ਕਰਦੇ ਨੇ, ਜਿਸ ਦੇ ਹੱਥ ਵਿੱਚ ਸ਼੍ਰੀ ਫਲ ਆ ਗਿਆ ਉਸ ਬੀਬੀ ਦੇ ਬਚਣ ਦੀ ਕੋਈ ਵੀ ਉਮੀਦ ਨਹੀਂ ਸੀ। ਫਿਰ ਉਹ ਪਤੀ ਦੀ ਸ਼ੀਸ਼ ਨੂੰ ਗੋਦ ਵਿੱਚ ਲੈ ਕੇ ਉਹ ਚਿਖਾ ਵਿੱਚ ਬੈਠਦੀ ਸੀ, ਤੇ ਕਬੀਰ ਸਾਹਿਬ ਨੇ ਕਿਹਾ ਜਿੰਨੀ ਦੇਰ ਤੱਕ ਹੱਥ ਵਿੱਚ ਸੰਧੌਰਾ ਨਹੀਂ ਲਿਆ, ਸ਼੍ਰੀ ਫਲ ਨਹੀਂ ਲਿਆ, ਉਨੀ ਦੇਰ ਤੱਕ ਤਾਂ ਉਮੀਦ ਹੈ ਤਰਲੇ ਲੈ ਕਿਤੇ ਬਚ ਜਾਏ, ਪਰ ਜਦੋਂ ਹੱਥ ਵਿੱਚ ਸ਼੍ਰੀ ਫਲ ਪਕੜ ਲਿਆ ਸਮਝ ਲੈ ਕੇ ਹੁਣ ਮੌਤ ਤੇਰੀ ਆਈ ਗਿਆ। ਕਬੀਰ ਸਾਹਿਬ ਕਹਿੰਦੇ ਨੂੰ ਡਰਨਾ ਕੀ ਏ ਜਦੋਂ ਹੱਥ ਵਿੱਚ ਅਸੀਂ ਸੰਧੌਰਾ ਪਕੜ ਲਿਆ। ਵਾਕਈ ਅੱਜ ਦਾ ਉਹ ਮਹਾਨ ਦਿਵਸ ਹੈ, ਕਹਿ ਦੇਣਾ ਬੜਾ ਸੁੱਖ ਹੈ ਪਿਆਰਿਓ, ਸੁਣਾ ਦੇਣਾ ਬੜਾ ਸੁੱਖ ਹੈ, ਸੁਣ ਲੈਣਾ ਵੀ ਬੜਾ ਸੁੱਖ ਹੈ। ਤੇ ਇਹ ਮਿੱਥ ਦੀ ਕਹਾਣੀ ਨਹੀਂ, ਇਹ ਅਸਲੀਅਤ ਤੇ ਇਹ ਹਕੀਕਤ ਤੇ ਇਹ ਸਾਡੇ ਕੋਲ ਜਿੰਦੇ ਜੀ ਅਸਲੀ ਤੱਥ ਮੌਜੂਦ ਨੇ ਕਿ ਕਮਾਲ ਦੀ ਗੱਲ ਕਿ ਸਰਸਾ ਨਦੀ ਤੇ ਪਰਿਵਾਰ ਵਿਛੜ ਜਾਏ। ਭਾਵਾਂ ਕਿ ਮੈਂ ਕੋਸ਼ਿਸ਼ ਕਰਾਂਗਾ ਇਸ ਸਤਿਗੁਰੂ ਦੇ ਜੀਵਨ ਨੂੰ ਸ਼ੁੱਕਰਵਾਰ ਤੋਂ ਆਪਾਂ ਆਰੰਭ ਕਰਾਂਗੇ, ਐਤਵਾਰ ਇਹ ਸਾਕਾ ਸੁਣਾਵਾਂਗਾ ਕਿਉਂਕਿ ਸ਼ਲੋਕ ਅਜੇ ਕਾਫੀ ਨੇ ਅਰਥ ਕਰਨ ਵਾਲੇ, ਪਰ ਮੈਂ ਸੰਖੇਪ ਮਾਤਰ ਅੱਜ ਦੇ ਦਿਨ ਦੀ ਅਰਥ ਕਰਨੀ ਜਿਹੜੀ ਸਰਸਾ ਨਦੀ ਦੇ ਕਿਨਾਰੇ ਮੇਰੇ ਹਜ਼ੂਰ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੇ, ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਇਹ ਇੱਕ ਪਾਸੇ ਨੇ, ਗੁਰੂ ਕਲਗੀ ਵਾਲੇ ਤੇ ਵੱਡੇ ਸਾਹਿਬਜ਼ਾਦੇ ਇਹ ਇੱਕ ਪਾਸੇ ਨੇ। ਹਜ਼ੂਰ ਚਮਕੌਰ ਦੀ ਕੱਚੀ ਹਵੇਲੀ ਵਿੱਚ ਪਹੁੰਚੇ ਨੇ, ਤੇ ਦੁਨੀਆ ਵਿੱਚ ਇਹੋ ਜਿਹੀ ਅਦੁੱਤੀ ਜੰਗ ਸ਼ਾਇਦ ਕਦੀ ਪਹਿਲਾਂ ਹੋਈ ਹੋਵੇ। ਸਤਿਗੁਰੂ ਨੇ ਆਪਣੇ ਜ਼ਫਰਨਾਮੇ ਵਿੱਚ ਗੱਲ ਕਹੀ, ਕਹਿਣ ਲੱਗੇ ਔਰੰਗਜ਼ੇਬ ਕਾਹਦੀ ਬਹਾਦਰੀ ਦੀਆਂ ਗੱਲਾਂ ਕਰਨੇ, ਕਾਹਦੀ ਬਹਾਦਰੀ ਦੀਆਂ ਗੱਲਾਂ ਵਜ਼ੀਰ ਖਾਂ ਕਰਦਾ, ਕਾਹਦੇ ਬਹਾਦਰ ਨੇ ਤੇਰੇ ਸਿਪਾਹੀ ਹੱਦ ਹੋ ਗਈ ਹੋਏ, ਕਈ ਮਹੀਨਿਆਂ ਦੇ ਮੇਰੇ ਭੁੱਖੇ ਪਾਣੇ ਸਿੱਖ ਸਨ, ਜਿਨ੍ਹਾਂ ਦੇ ਪੈਰਾਂ ਦੇ ਤਲੀਆਂ ਵਿੱਚ ਛਾਲੇ ਪਏ ਸਨ, ਜਿਨ੍ਹਾਂ ਦੇ ਤਨ ਭੁੱਖ ਨਾਲ ਕਮਜ਼ੋਰ ਹੋ ਚੁੱਕੇ ਸਨ, ਤੇ ਉਹ ਵੀ ਗਿਣਤੀ ਦੇ ਕੇਵਲ 40 ਨੇ। ਕੁਝ ਵਿਦਵਾਨਾਂ ਨੇ ਗਿਣਤੀ ਗੁਰਦੇਵ ਦੇ ਸਮੇਤ 44 ਕੀਤੀ ਹੈ। ਖੈਰ ਸਾਹਿਬ ਨੇ ਸ਼ਬਦ ਵਰਤਿਆ 40, ਕਹਿੰਦੇ ਨੇ 40 ਭੁੱਖੇ ਪਾਣੇ ਸਿੱਖ, ਉਹ 10 ਲੱਖ ਦੀ ਫੌਜ, ਤੇ ਔਰੰਗਜ਼ੇਬ ਤੂੰ ਕਹਿੰਦਾ ਬਹਾਦਰ ਕਾਹਦਾ ਤੂੰ ਹੋਏ, ਇਹ ਭੁੱਖੇ ਪਾਣਿਆਂ ਨੂੰ ਘੇਰ ਕੇ ਮਾਰਨ ਦੀ ਕੋਸ਼ਿਸ਼ ਕਰਨੀ ਇਹ ਬਹਾਦਰੀ ਨਹੀਂ। ਸਾਹਿਬ ਨੇ ਬਾਣੀ ਵਿੱਚ ਕਿਹਾ ਜ਼ਫਰਨਾਮੇ ਵਿੱਚ, ਗੁਰਸ਼ਨਾ ਚੇ ਕਾਰੇ ਕੁਨਦ ਚਿਹਰ ਨਰ, ਭੁੱਖੇ ਪਾਣੇ 40 ਭੁੱਖੇ ਸਿੱਖ ਨੇ, ਗੁਰਸ਼ਨਾ ਚੇ ਕਾਰੇ ਕੁਨਦ ਚਿਹਰ ਨਰ, ਕੇ 10 ਲੱਖ ਬਰਾਇਦ ਬਰੋ ਬੇਖਬਰ, 10 ਲੱਖ ਦੀ ਤਾਦਾਦ ਵਿੱਚ ਘੇਰ ਲੈਣਾ ਇਹ ਕਾਹਦੀ ਬਹਾਦਰੀ ਹੈ। ਪਰ ਯਾਦ ਰੱਖ ਮੇਰੇ ਸੂਰਮੇ ਜਾਨਾ ਖੂਲ ਕੇ ਲੜੇ ਨੇ, ਮੈਂ ਨਹੀਂ ਤਾਂ ਚਾਹੁੰਦਾ ਖੂਨ ਖਰਾਬਾ ਹੋਵੇ, ਪਰ ਬਾਲ ਲਾਚਾਰ ਕੀ ਧਰਮ ਆ ਆਮਦੰਦ, ਮੈਨੂੰ ਲਾਚਾਰ ਹੋਣਾ ਪੈ ਗਿਆ ਮੈਦਾਨ ਦੇ ਵਿੱਚ ਆਉਣ ਲਈ। ਇਸੇ ਚਮਕੌਰ ਦੇ ਸਾਕੇ ਵਿੱਚ ਸਾਹਿਬ ਨੇ ਕਿਹਾ ਜਦੋਂ 10 ਲੱਖ ਨੇ 40 ਨੂੰ ਘੇਰ ਲਿਆ, ਫਿਰ ਉਦੋਂ ਇੱਕੋ ਗੱਲ ਮੈਂ ਕਹੀ ਸੀ, ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਗੁਰਦਨ ਬਾਰ ਸ਼ਮਸ਼ੀਰ ਦਸ ਮੈਨੂੰ ਲਾਚਾਰ ਹੋ ਕੇ ਤੇਗ ਨੂੰ ਹੱਥ ਪਾਉਣਾ ਪਿਆ ਕਹਿਤਾ ਅਦੁੱਤੀ ਜੰਗ ਸੀ 40 ਭੁੱਖੇ ਪਾਣੇ ਸਿੱਖ 10 ਲੱਖ ਦੀ ਤਾਇਦਾਦ ਵਿਚ ਫੌਜ ਤੇ ਕਮਾਲ ਦੀ ਗੱਲ ਇਹ ਵੀ ਅਦੁੱਤੀ ਖੇਡ ਸੀ ਦੁਨੀਆਂ ਦੇ ਲੋਕ ਆਪਣੇ ਪੁੱਤਰਾਂ ਨੂੰ ਲੁਕਾਉਂਦੇ ਨੇ ਅੱਜ ਕਿਸੇ ਵੀ ਦੇਸ਼ ਦੇ ਹਾਕਮ ਨੂੰ ਤੱਕੋ ਮੈਂ ਕਈ ਵਾਰੀ ਅਰਜ਼ ਕਰਨਾ ਜਦੋਂ ਉਹਦੇ ਤੇ ਮੁਸੀਬਤ ਪੈ ਜਾਏ ਉਹਨੂੰ ਦੇਸ਼ ਛੱਡਣਾ ਪੈ ਜਾਏ ਸਭ ਤੋਂ ਪਹਿਲਾਂ ਇੱਕ ਕੰਮ ਕਰਦਾ ਆਪਣੀ ਸੰਤਾਨ ਨੂੰ ਆਪਣੇ ਪੁੱਤਰਾਂ ਨੂੰ ਆਪਣੀ ਔਲਾਦ ਨੂੰ ਕਿਸੇ ਇਹੋ ਜਿਹੀ ਸੁਰੱਖਿਅਤ ਥਾਂ ਤੇ ਪਹੁੰਚਾ ਦਿਆਂ ਕਿ ਮੇਰੇ ਬੱਚਿਆਂ ਵੱਲ ਕੋਈ ਤੱਕ ਨਾ ਸਕੇ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਦੁਨੀਆਂ ਦੇ ਬਾਦਸ਼ਾਹ ਮੁਸੀਬਤ ਪਏ ਆਪਣੀ ਫੌਜ ਨੂੰ ਮਰਵਾ ਕੇ ਪੁੱਤਰਾਂ ਨੂੰ ਲੁਕਾਉਂਦੇ ਨੇ ਪਰ ਚਮਕੌਰ ਦੀ ਗੜੀ ਵਿਚ ਇਹ ਵੀ ਅਦੁੱਤੀ ਖੇਡ ਸੀ ਦਇਆ ਸਿੰਘ ਕਹਿੰਦਾ ਸੀ ਦਾਤਾ ਇਹਨਾਂ ਸਾਹਿਬਜ਼ਾਦਿਆਂ ਨੂੰ ਬਚਾ ਲਈਏ ਹੱਸ ਕੇ ਕਿਹਾ ਸੀ ਦਇਆ ਸਿੰਘ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ ਤੁਸੀਂ ਮੇਰੇ ਪੁੱਤਰ ਨਹੀਂ ਮੈਂ ਨਹੀਂ ਚਾਹੁੰਦਾ ਆਪਣੇ ਪੁੱਤਰਾਂ ਨੂੰ ਲੁਕਾਵਾਂ ਇਹ ਵੀ ਪਹਿਲੀ ਮਿਸਾਲ ਹੈ ਦੁਨੀਆਂ ਦੇ ਅੰਦਰ ਕਿ ਬਾਪ ਦੇ ਸਾਹਮਣੇ ਪੁੱਤਰ ਦੀ ਸ਼ਹਾਦਤ ਹੋਵੇ ਤੇ ਦੁਨੀਆਂ ਦਾ ਕੋਈ ਮਨੁੱਖ ਹੁੰਦਾ ਢਾਹਾਂ ਮਾਰ ਕੇ ਰੋ ਪੈਂਦਾ ਪਰ ਜਦੋਂ ਪੁੱਤਰ ਦੀ ਸ਼ਹਾਦਤ ਹੋਈ ਤੇ ਮੇਰੇ ਗੁਰਦੇਵ ਦੀ ਖੁਸ਼ੀ ਦੇ ਜਕਾਰੇ ਗਜਾਏ ਅੱਜ ਉਹ ਦਿਨ ਅੱਜ ਦੀ ਸ਼ਾਮ ਜਿਹੜੀ ਪਈ ਹੈ ਇਸੋ ਮੁਤਾਬਕ ਮੇਰੇ ਕਲਗੀ ਵਾਲੇ ਐਸ ਸ਼ਾਮ ਨੂੰ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਸਤਿਗੁਰੂ ਨੇ ਸੋਦਰ ਦਾ ਪਾਠ ਕੀਤਾ ਜਿਵੇਂ ਗੁਰਮੁਖਾਂ ਦੱਸਿਆ ਵੀ ਹੈ ਭਾਵਾਂ ਇਹ ਪ੍ਰਚਲਿਤ ਵੀ ਹੈ ਕਿ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਪਰ ਕਈ ਵਾਰੀ ਮਨ ਕਹਿੰਦਾ ਨਹੀਂ ਉਹ ਦੇਖ ਮਨਾ ਇਤਿਹਾਸਕ ਤੱਥ ਕਈ ਵਾਰੀ ਇਸ ਢੰਗ ਨਾਲ ਸਾਹਮਣੇ ਆਉਂਦੇ ਨੇ ਜੇ ਸਤਿਗੁਰੂ ਦੇ ਦੋ ਪੁੱਤਰ ਸ਼ਹੀਦ ਹੋਏ ਹੋਣ ਸਿੱਖਾਂ ਨੇ ਤੇ ਰੋ ਕੇ ਗੁਰੂ ਕੇ ਚਰਨ ਪਕੜ ਲੈ ਹੋਣੇ ਬੈਰਾਗ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਤੇ ਸਾਹਿਬ ਨੇ ਆਹ ਜਿਹੜੀ ਰਾਤ ਲੰਘਣੀ ਹੈ ਨਾ ਇਥੇ ਰਾਤ ਜਿੱਥੇ ਤਾੜੀ ਸਾਹਿਬ ਗੁਰਦੁਆਰਾ ਇਥੇ ਤਾੜੀ ਮਾਰ ਕੇ ਕਿਹਾ ਸੀ ਪੀਰੇ ਹਿੰਦ ਮੇਰ ਵੱਧ ਪੀਰੇ ਹਿੰਦ ਮੇਰ ਵੱਧ ਹਜ਼ੂਰ ਨਾਲ 3 ਸਿੱਖ ਨਿਕਲੇ ਨੇ ਉਹਨਾਂ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ 3 ਜਿਹੜੇ ਸਿੱਖ ਨੇ ਨਿਕਲੇ ਨੇ ਹਜ਼ੂਰ ਤਾੜੀ ਮਾਰ ਕੇ ਨਿਕਲੇ ਨੇ ਲੁਕ ਕੇ ਨਹੀਂ ਗੁਰੂ ਕਿਰਪਾ ਕਰੇ ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਕੁ ਸੂਝ ਮੈਨੂੰ ਸਤਿਗੁਰੂ ਨੇ ਬਖਸ਼ੀ ਇਹ ਐਤਵਾਰ ਨੂੰ ਆਵੇ ਤੇ ਸ਼ੁੱਕਰਵਾਰ ਤੋਂ ਆਪਾਂ ਹਜ਼ੂਰ ਦੇ ਇਤਿਹਾਸ ਨੂੰ ਉਹਨਾਂ ਦੀ ਬਾਣੀ ਨੂੰ ਵਚਨਾ ਪਰ ਇਹ ਵਾਕਈ ਇਹੋ ਜਿਹਾ ਨਜ਼ਾਰਾ ਦਰਦਨਾਕ ਹੈ ਅੱਲਾ ਯਾਰ ਖਾਂ ਜੋਗੀ ਦੀਆਂ ਸਤਰਾਂ ਨਾਲ ਮੈਂ ਅੱਗੇ ਤੁਰਾਂ ਉਹ ਕਹਿੰਦਾ ਦੁਨੀਆਂ ਦੇ ਲੋਕੋ ਜੇ ਹਿੰਦੁਸਤਾਨ ਵਿੱਚ ਕਿਸੇ ਤੀਰਥ ਦੇ ਦਰਸ਼ਨ ਕਰਨੇ ਜੇ ਨਾ ਤੇ ਚਮਕੌਰ ਦੀ ਖਾਕ ਮੱਥੇ ਤੇ ਜ਼ਰੂਰ ਲਾ ਕੇ ਆਇਓ ਉਹਨੇ 1913 ਦੇ ਨੇੜੇ 2 ਨਜ਼ਮਾਂ ਲਿਖੀਆਂ ਸਨ ਇੱਕ ਦਾ ਨਾਮ ਹੈ ਸ਼ਹੀਦਾਂ ਨੇ ਵਫਾ ਦੂਸਰੀ ਦਾ ਨਾਮ ਹੈ ਗੰਜੇ ਸ਼ਹੀਦਾਂ ਉਹ ਲਿਖਦਾ ਬਸ ਏਕ ਹੈ ਗਿੰਦ ਮੇਂ ਤੀਰਥ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਾਂ ਖੁਦਾ ਕੇ ਲੀਏ ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰੋਂ ਮੇਂ ਯਹੀ ਸੇ ਸਿਤਾਰੇ ਬਣ ਕੇ ਗਏ ਆਤਮਾ ਕੇ ਲੀਏ ਕਹਿੰਦਾ ਉਥੋਂ ਦੀ ਖਾਕ ਆਪਣੇ ਮਸਤਕ ਤੇ ਜ਼ਰੂਰ ਲਾਈ ਇਹ ਸਾਕਾ ਕਿਵੇਂ ਹੋਇਆ ਪਰਤ ਕੇ ਸੰਸਕਾਰ ਕਿਵੇਂ ਕੀਤੇ ਇਹ ਗੁਰਦੁਆਰਾ ਕਿਵੇਂ ਲੱਭਿਆ ਕਿਹੜੇ ਸਿੰਘ ਨੇ ਸੇਵਾ ਕੀਤੀ ਆਪਾਂ ਪੂਰੇ ਇਤਿਹਾਸ ਨੂੰ ਨਾ ਐਤਵਾਰ ਤੋਂ ਸ਼ੁਰੂ ਕਰਾਂਗੇ ਜਿੰਨਾ ਹੋ ਸਕਿਆ ਉਦਣ ਫਿਰ ਬੁੱਧਵਾਰ ਨੂੰ ਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਸੋਝ ਬਖਸ਼ੇ ਪਰ ਇੱਕੋ ਹੀ ਮਨ ਵਿੱਚ ਅੱਜ ਗੱਲ ਰੱਖ ਲਵੋ ਸਤਿਗੁਰੂ ਤੁਸੀਂ ਆਪਣੇ ਪੁੱਤਰ ਦੇ ਕੇ ਦਾਤਾ ਜੀ ਸਿੱਖਾਂ ਨੂੰ ਆਪਣੇ ਬੱਚੇ ਬਣਾਇਆ ਤੇ ਆਪਾਂ ਵੀ ਅਜੀਤ ਜੁਝਾਰ ਦੇ ਵੀਰ ਬਣ ਜਾਈਏ ਉਸ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਉਸ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਜੁੜ ਕੇ ਆਓ ਗੁਰੂ ਤੇਗ ਬਹਾਦਰ ਜੀ ਜਿਹਦੇ ਅੱਜ ਪੋਤੇ ਸ਼ਹੀਦ ਹੋ ਗਏ ਉਸ ਸਤਿਗੁਰੂ ਦੇ ਪਾਵਨ ਪਵਿੱਤਰ ਸ਼ਲੋਕ 3 ਆਪ ਜੀ ਨੇ ਸਰਵਣ ਕੀਤੇ ਨੇ ਇਹਨਾਂ 3 ਸ਼ਲੋਕਾਂ ਦੀ ਵਿਚਾਰ ਕਰਨੀ ਹੈ ਕਿਉਂਕਿ ਲੜੀ ਬਣਦੀ 3 ਦੀ ਪਈ ਹੈ ਆਪ ਮੇਰੇ ਤੇ ਕਰੋ ਕਿਰਪਾ ਗੁਰੂ ਗ੍ਰੰਥ ਸਾਹਿਬ ਤੁਸੀਂ ਮਿਹਰਾਮਤ ਕਰੋ ਆਪ ਸਾਧ ਸੰਗਤ ਜੀ ਆਸ਼ੀਸ਼ ਬਖਸ਼ੋ ਤਾਂ ਜੋ ਇਕਾਗਰ ਹੋ ਕੇ ਨਾ ਹਜ਼ੂਰ ਦੇ ਇਹਨਾਂ ਪਵਿੱਤਰ ਬਚਨਾਂ ਨੂੰ ਵਾਜ ਸਕੀਏ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮਨੁੱਖ ਦੇ ਜੀਵਨ ਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਿਵੇਂ ਸਮੇਂ ਨੂੰ ਮਨੁੱਖ 3 ਹਿੱਸਿਆਂ ਵਿੱਚ ਵੰਡਦਾ ਭੂਤਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ। ਹਜ਼ੂਰ ਨੇ ਇਨਸਾਨ ਦੀ ਜ਼ਿੰਦਗੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ, ਬਾਲਪਨ, ਬਚਪਨ, ਜਵਾਨੀ ਤੇ ਬੁਢੇਪਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ, ਕਹਿੰਦੇ ਜੇ ਬਚਪਨ, ਜਵਾਨੀ, ਬੁਢੇਪਾ ਇਹ ਤਿੰਨ ਅਵਸਥਾਵਾਂ ਨੇ, ਜੇ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਤੂੰ ਮਾਲਕ ਦੇ ਨਾਮ ਨੂੰ ਨਹੀਂ ਨਾ ਸਿਮਰਿਆ, ਤੇ ਯਾਦ ਰੱਖੀ ਤੇਰੀਆਂ ਤਿੰਨੇ ਅਵਸਥਾਵਾਂ, ਇਹ ਤਿੰਨਾਂ ਸਮੇਂ ਜਿਹੜੇ ਨੇ ਉਹ ਤੇਰੇ ਬਰਬਾਦ ਹੋ ਗਏ। ਤੇ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿੰਦੇ ਦੇਖੋ ਮਨੁੱਖ ਆਪਣੇ ਬਾਲਪਨ ਨੂੰ, ਆਪਣੀ ਜਵਾਨੀ ਨੂੰ, ਆਪਣੇ ਬੁਢੇਪੇ ਨੂੰ ਬਤੀਤ ਕਿਵੇਂ ਕਰ ਦਿੰਦਾ। ਵੈਸੇ ਤਾਂ ਦਿਨ ਲੰਘਦਿਆਂ ਕੋਈ ਦੇਰ ਨਹੀਂ ਲੱਗਦੀ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਹੈ, ਕਹਿੰਦੇ ਮੈਦਾਨ ਵਿੱਚ ਤਾਂ ਮਨੁੱਖ ਜਿਤਨਾ ਮਰਜ਼ੀ ਦੌੜ ਲਵੇ, ਭਾਵੇਂ 5 ਘੰਟੇ 10 ਘੰਟੇ ਚੱਕਰ ਲਾਈ ਜਾਏ, ਜੇ ਮੈਦਾਨੀ ਇਲਾਕੇ ਵਿੱਚ ਦੌੜਨਾ ਹੋਵੇ, ਤੇਰੇ ਕੋਲ ਦਮ ਚਾਹੀਦਾ, ਤੂੰ ਦੌੜ ਨਹੀਂ। ਪਰ ਕਹਿੰਦੇ ਜੇ ਕੋਈ ਕੋਠੇ ਦੀ ਛੱਤ ਉੱਤੇ ਦੌੜਨਾ ਚਾਹੇ, ਕਦੀ ਕੋਠੇ ਦੀ ਛੱਤ ਉੱਤੇ ਕੋਈ ਦੌੜ ਸਕਦਾ? ਉਹਦੇ ਦੌੜਨ ਦੀ ਦੇਰ ਏ, ਉਹਦੇ ਕਦਮ ਪੱਟਣ ਦੀ ਦੇਰ ਏ, ਉਹਦੀ ਪੁਲਾਂਘ ਪੱਟਣ ਦੀ ਦੇਰ ਏ, ਉਸੇ ਵਕਤ ਕੋਠੇ ਦੀ ਛੱਤ ਖਤਮ ਹੋ ਜਾਂਦੀ ਏ। ਸਾਹਿਬ ਕਹਿੰਦੇ ਨੇ ਸੱਜਣਾ, ਤੇਰੀ ਜ਼ਿੰਦਗੀ ਕੇਵਲ ਸੰਸਾਰ ਵਿੱਚ ਇੰਨੀ ਕੁ ਆ ਜਿੰਨਾ ਕੁ ਕੋਠੇ ਦੀ ਛੱਤ ਉੱਤੇ ਦੌੜਨਾ ਹੋਵੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਫਰੀਦਾ ਕੋਠੇ ਧੁੱਕਣ ਕੇਤੜਾ, ਕੋਠੇ ਧੁੱਕਣ ਕੇਤੜਾ, ਧੁੱਕਣ ਦਰ ਤੇ ਦੌੜਨਾ, ਕੇਤੜਾ ਦਰ ਤੇ ਕਿੰਨਾ ਕੁ ਭਲਿਆ, ਤੂੰ ਮਕਾਨ ਦੀ ਛੱਤ ਤੇ ਕਿੰਨਾ ਕੁ ਦੌੜ ਲਏਗਾ, ਕਿੰਨਾ ਕੁ ਭੱਜ ਲਏਗਾ, ਫਿਰ ਨੀਂਦਰੀ ਨਿਵਾਰ, ਤੂੰ ਇਸ ਮਾਇਆ ਦੀ ਨੀਂਦ ਵਿੱਚੋਂ ਉੱਠ, ਕਿਉਂਕਿ ਜੋ ਦੇ ਲੱਦੇ ਗਾਣਵੇਂ, ਗਾਣਵੇਂ ਦਰ ਤੇ ਗਿਣਤੀ ਦੇ ਦਰ ਤੇ ਦੇਣ, ਲੱਦੇ ਦਰ ਤੇ ਲੱਭੇ, ਜਿਹੜੇ ਤੈਨੂੰ ਉਮਰ ਦੇ ਦਿਨ ਲੱਭੇ ਨੇ ਇਹ ਗਿਣਤੀ ਦੇ ਨੇ, ਜਿਵੇਂ ਇੱਕ ਹਫ਼ਤੇ ਦੇ ਤੂੰ ਗਿਣ, ਬੜੀ ਜਲਦੀ ਗਿਣ ਲੈਣਾ। ਅਸਲੀਅਤ ਇਹ ਤੇਰੀਆਂ ਤਿੰਨ ਅਵਸਥਾਵਾਂ ਵੀ ਕੇਵਲ ਗਿਣਤੀ ਦੀਆਂ ਨੇ, ਤੇ ਵੇਖਦੇ ਵੇਖਦੇ ਇਹ ਦਿਨ ਤੇਰੇ ਤੋਂ ਨਿਕਲ ਜਾਣੇ। ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ, ਤੇਰੇ ਕੋਲ ਧੱਕੇ ਨਾਲ ਦੂਰ ਚਲੇ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾ ਮਾਂਝ ਕੀ ਵਾਰ ਵਿੱਚ ਜਿਹੜਾ ਪਹਿਲਾ ਸਲੋਕ ਉਚਾਰਨ ਕੀਤਾ, 27 ਪੌੜੀਆਂ ਨੇ ਮਾਂਝ ਕੀ ਵਾਰ ਦੀਆਂ, ਪਹਿਲੇ ਸਲੋਕ ਵਿੱਚ ਹਜ਼ੂਰ ਨੇ ਬਾਲਪਨ, ਜਵਾਨੀ ਤੇ ਬੁਢੇਪਾ ਇਹ ਬਤੀਤ ਕਿਵੇਂ ਹੁੰਦਾ ਹੈ। ਤੇ ਵੈਸੇ ਜਦੋਂ ਅਸੀਂ ਬਾਲਪਨ ਤੱਕਦੇ ਹਾਂ ਨਾ, ਬੱਚੇ ਹਮੇਸ਼ਾ ਜਵਾਨੀ ਵੱਲ ਨਜ਼ਰ ਟਿਕਾ ਕੇ ਰੱਖਦੇ, ਸੋਚਦੇ ਹਾਂ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਉਹ ਇੱਕ ਗੱਲ ਕਹਿੰਦਾ, ਮੈਂ ਵੱਡਾ ਹੋ ਕੇ ਇਹ ਬਣਾਂਗਾ, ਮੈਂ ਵੱਡਾ ਹੋ ਕੇ ਆਹ ਕੁਝ ਕਰਾਂਗਾ। ਇਹਦਾ ਮਤਲਬ ਕਿ ਬੱਚੇ ਨੂੰ ਆਉਣ ਵਾਲੇ ਸਮੇਂ ਦੀ ਇੱਕ ਯਾਦ ਹਿਰਦੇ ਵਿੱਚ, ਜਾਂ ਉਹ ਜਵਾਨੀ ਦੀ ਇੰਤਜ਼ਾਰ ਕਰਦਾ। ਤੇ ਜਦੋਂ ਮਨੁੱਖ ਜਵਾਨ ਹੋ ਜਾਂਦਾ ਹੈ ਨਾ, ਤੇ ਉਦੋਂ ਫਿਰ ਇੱਕ ਗੱਲ ਕਰਦਾ, ਹੁਣ ਬਸ ਕੁਝ ਦਿਨਾਂ ਦੀ ਖੇਡ ਏ, ਬੁਢੇਪਾ ਆ ਜਾਣੇ ਤੇ ਬੁਢੇਪੇ ਵਿੱਚ ਟਿਕ ਜਾਵਾਂਗਾ। ਹਜ਼ੂਰ ਕਹਿੰਦੇ ਨੇ ਪਰ ਯਾਦ ਰੱਖੀ, ਬਚਪਨ ਵਿੱਚ ਜਵਾਨੀ ਚੇਤੇ ਆਉਂਦੀ ਏ, ਜਵਾਨੀ ਵਿੱਚ ਬੁਢੇਪਾ ਚੇਤੇ ਆਉਂਦਾ ਹੈ। ਤੇ ਕਹਿੰਦੇ ਨੇ ਜਦੋਂ ਫਿਰ ਬੰਦਾ ਬੁੱਢਾ ਹੋ ਜਾਂਦਾ ਹੈ ਨਾ, ਵਿਰਲੇ ਨੇ ਜਿਨ੍ਹਾਂ ਨੂੰ ਬੁਢੇਪੇ ਤੋਂ ਬਾਅਦ ਮੌਤ ਚੇਤੀ ਆਉਂਦੀ ਹੋਵੇ, ਨਹੀਂ ਤੇ ਬੰਦਾ ਆਪਣੇ ਬੀਤੇ ਦਿਨਾਂ ਨੂੰ ਚੇਤੇ ਕਰ ਕਰਕੇ ਦਿਨ ਪਿਆ ਕੱਢਦਾ। ਇਹੀ ਕਾਰਨ ਜਵਾਨ ਆਉਣ ਵਾਲੇ ਸਮੇਂ ਦੀ ਗੱਲ ਕਰਦਾ ਹੈ, ਤੇ ਜਿੱਥੇ ਬੁੱਢੇ ਬੈਠੇ ਹੋਣ ਬਜ਼ੁਰਗ, ਉਹ ਹਮੇਸ਼ਾ ਆਪਣੇ ਬੀਤੇ ਦਿਨਾਂ ਦੀਆਂ ਗੱਲਾਂ ਕਰੀ ਜਾਣ। ਅਸੀਂ ਇਹੋ ਜੈਸਾ, ਇਹੀ ਕਾਰਨ ਭਾਈ ਵੀਰ ਸਿੰਘ ਨੇ ਕਿਹਾ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ। ਕਹਿੰਦੇ ਨੇ ਜਿਹੜਾ ਸਮਾਂ ਲੰਘ ਚੁੱਕਾ ਤੇ ਜੇ ਬੁਢੇਪੇ ਵੱਲ ਤੱਕਦੇ ਆ, ਉਹਨਾਂ ਦਿਨਾਂ ਨੂੰ ਯਾਦ ਕਰਕੇ ਮਨੁੱਖ ਪਛਤਾਉਂਦਾ ਹੈ। ਖੈਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਚਪਨ, ਜਵਾਨੀ ਤੇ ਬੁਢੇਪਾ ਇਹ ਵਿਅਰਥ ਕਿਵੇਂ ਚਲਾ ਜਾਂਦਾ ਹੈ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੁੰਦਾ ਹੈ, ਸਾਹਿਬ ਕਹਿੰਦੇ ਨੇ ਜਦੋਂ ਜਨਮ ਹੋਇਆ ਸਭ ਤੋਂ ਪਹਿਲਾਂ ਸਾਨੂੰ ਕਿਸੇ ਦੀ ਪਹਿਚਾਣ ਨਹੀਂ, ਕੇਵਲ ਇਸ ਮਨੁੱਖ ਨੂੰ ਇੰਨੀ ਕੁ ਸਮਝ ਸੀ ਮੈਂ ਅੰਮਾ ਦਾ ਦੁੱਧ ਪੀਣਾ। ਇੱਥੋਂ ਤੱਕ ਕਿ ਜਿਸ ਮਾਂ ਨੇ ਦੁੱਧ ਪਿਆਣਾ, ਇਸ 84 ਦੇ ਸਰਦਾਰ ਨੂੰ ਉਸ ਮਾਂ ਦੀ ਪਹਿਚਾਣ ਵੀ ਨਹੀਂ। ਸਾਹਿਬ ਕਹਿ ਰਹੇ ਨੇ ਬਾਲ ਜਵਾਨੀ ਅਰ ਬਿਰਧ ਕੁੰਨ ਤੀਨ ਅਵਸਥਾ ਜਾਣ, ਤੇ ਨਾਲ ਕਹਿ ਦਿੱਤਾ ਕਉ ਨਾਨਕ ਹਰ ਭਜਨ ਤਿਨ ਬਿਰਥਾ, ਸਭ ਹੀ ਮਾਨ ਤੇ ਬਿਰਧ ਕਿਵੇਂ ਨੇ ਮੈਂ ਅਰਜ਼ ਕਰ ਰਿਹਾ। ਸਾਹਿਬ ਕਹਿ ਰਹੇ ਨੇ ਜਦੋਂ ਪਹਿਲਾ ਸਮੇਂ ਪਹਿਲਾ ਪਿਆਰ ਲੱਗਾ ਸਨ ਦੁੱਧ, ਕੇਵਲ ਸਾਨੂੰ ਦੁੱਧ ਦੀ ਸਮਝ, ਹੋਰ ਕੋਈ ਸਮਝ ਨਹੀਂ। ਦੂਜਾ ਮਾਏ ਬਾਪ ਕੀ ਸੁੱਧ, ਦੁੱਧ ਪੀਂਦੇ ਪੀਂਦੇ ਬੱਚੇ ਨੂੰ ਜਿਹੜੀ ਅਗਲੀ ਸਮਝ ਪੈ ਗਈ ਨਾ, ਉਹ ਮਾਤਾ ਤੇ ਪਿਤਾ ਦੀ ਪਈ ਹੈ। ਮਾਂ ਬਾਪ ਦੀ ਸਮਝ ਪੈ ਗਈ, ਮਾਂ ਦੀ ਆਵਾਜ਼ ਨੂੰ ਪਹਿਚਾਣਦਾ, ਮਾਂ ਦੇ ਚਿਹਰੇ ਨੂੰ ਪਹਿਚਾਣਦਾ ਤੇ ਬਾਪ ਦੀ ਆਵਾਜ਼ ਤੇ ਬਾਪੂ ਦੇ ਚਿਹਰੇ ਨੂੰ ਪਹਿਚਾਣਦਾ। ਸਾਹਿਬ ਕਹਿੰਦੇ ਦੇਖ ਤਿੰਨ ਅਵਸਥਾਵਾਂ ਤੇਰੇ ਕੋਲੋਂ ਨਿਕਲ ਕਿਵੇਂ ਗਈਆਂ। ਪਹਿਲਾ ਪਿਆਰ ਲੱਗਾ ਸਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਜਦੋਂ ਥੋੜਾ ਜਿਹਾ ਵੱਡਾ ਹੋਇਆ ਇੱਕ ਹੋਰ ਸਮਝ ਪੈ ਗਈ, ਭਰਾ ਦੀ ਭੈਣ ਦੀ ਭਰਜਾਈ ਦੀ ਚਾਚੇ ਤਾਇਆਂ ਦੀ ਸਮਝ ਪੈ ਗਈ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਸਾਹਿਬ ਕਹਿੰਦੇ ਨੇ ਇੱਥੇ ਆ ਕੇ ਹੁਣ ਤੇਰੀ ਬਚਪਨ ਵਾਲੀ ਅਵਸਥਾ ਖਤਮ ਹੋਣ ਲੱਗੀ। ਜਦੋਂ ਚੌਥੀ ਅਵਸਥਾ ਆਈ ਭੈਣਾਂ ਭਰਾਵਾਂ ਦੀ ਪਹਿਚਾਣ ਤੋਂ ਬਾਅਦ ਬੰਦੇ ਨੇ ਖੇਡਣਾ ਸ਼ੁਰੂ ਕੀਤਾ। ਇਸ ਬੱਚੇ ਨੇ ਇਹ ਸਾਰਾ ਦਿਨ ਖੇਡ ਵਿੱਚ ਰੁੱਝਾ ਰਹਿੰਦਾ ਹੈ। ਜਿਹੜਾ ਬੱਚਾ ਪਹਿਲਾਂ ਦੁੱਧ ਤੋਂ ਬਿਨਾਂ ਮਾਂ ਬਾਪ ਤੋਂ ਬਿਨਾਂ ਨਹੀਂ ਸੀ ਰਹਿੰਦਾ, ਉਹ ਅੱਜ ਖੇਡ ਵਿੱਚ ਇੰਨਾ ਕੁ ਖਚਤ ਹੋ ਗਿਆ ਉਹਨੂੰ ਰੋਟੀ ਖਾਣੀ ਵੀ ਭੁੱਲ ਗਈ, ਸਾਰਾ ਸਾਰਾ ਦਿਨ ਬਾਹਰ ਖੇਡੀ ਜਾਂਦਾ ਹੈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਮਨੁੱਖਤਾ ਬਚਪਨ ਬਤੀਤ ਹੋ ਜਾਂਦਾ ਹੈ। ਪਹਿਲਾਂ ਪਿਆਰ ਲੱਗਾ ਸਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਸਾਹਿਬ ਕਹਿੰਦੇ ਨੇ ਪੰਜਵਾਂ ਖਾਣ ਪੀਣ ਕੀ ਧਾਤ। ਹੁਣ ਜਦੋਂ ਬਚਪਨ ਤੋਂ ਅੱਗੇ ਨਿਕਲਿਆ ਤੇ ਇਸ ਜੀਵ ਨੂੰ ਸਮਝ ਪੈ ਗਈ ਕਿ ਇਸ ਦੁਨੀਆਂ ਵਿੱਚ ਕੁਝ ਖਾਣਾ ਵੀ ਚਾਹੀਦਾ, ਫਿਰ ਇਹਨੇ ਦੁਨੀਆਂ ਦੇ ਸਵਾਦ ਚੱਖੇ ਨੇ, ਇਹਨੇ ਖੱਟੇ ਮਿੱਠੇ ਨੂੰ ਚੱਖਿਆ ਤੇ ਜਿਹੜੀਆਂ ਵਸਤੂਆਂ ਨਹੀਂ ਸਨ ਚੱਖਣੀਆਂ ਉਹ ਵੀ ਇਹਨੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖ ਕੇ ਚੱਖੀਆਂ। ਪੰਜਵੇਂ ਖਾਣ ਪੀਣ ਕੀ ਧਾਤ। ਸਾਹਿਬ ਕਹਿੰਦੇ ਨੇ ਛੇਵੇਂ ਕਾਮ ਨਾ ਪੁੱਛੇ ਜ਼ਾਤ। ਜਦੋਂ ਭਰਪੂਰ ਜੋਬਨ ਵਿੱਚ ਆਇਆ ਤੇ ਕਾਮ ਨੇ ਇੰਨਾ ਕੁ ਕਬਜ਼ਾ ਕਰ ਦਿੱਤਾ, ਜਾਤ ਕੁਜਾਤ ਨਹੀਂ ਪੁੱਛਦਾ, ਕੇਵਲ ਕਾਮ ਵਿੱਚ ਅੰਨਾ ਪਿਆ ਹੋਇਆ। ਸਾਹਿਬ ਕਹਿੰਦੇ ਨੇ ਹੁਣ ਜੋਬਨ ਜਾਂਦਾ ਪਿਆ। ਸਤਿਗੁਰੂ ਕਹਿਣ ਲੱਗੇ ਕਿ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ। ਜਦੋਂ ਸੱਤਵੀਂ ਅਵਸਥਾ ਆਈ ਘਰਦਿਆਂ ਨੇ ਸ਼ਾਦੀ ਕਰ ਦਿੱਤੀ, ਵਿਆਹ ਕਰ ਦਿੱਤਾ। ਸਾਹਿਬ ਕਹਿੰਦੇ ਨੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਦੋਂ ਗ੍ਰਿਸ਼ਤੀ ਬਣਿਆ ਤੇ ਇੰਨਾ ਕੁ ਮਨ ਵਿੱਚ ਹੁਣ ਗੁੱਸਾ ਆਉਂਦਾ। ਸਾਹਿਬ ਕਹਿੰਦੇ ਨੇ ਦੇਖੋ ਇਹ ਉਹੀ ਮਨੁੱਖ ਹੈ ਨਾ ਜਿਹਨੂੰ ਪਹਿਲਾਂ ਕੇਵਲ ਦੁੱਧ ਦੀ ਮਾਂ ਬਾਪ ਦੀ ਪਹਿਚਾਣ ਸੀ, ਜਿਹਨੂੰ ਖਾਣ ਪੀਣ ਤੇ ਖੇਡਣ ਤੋਂ ਬਿਨਾਂ ਸਮਝਣੀ ਸੀ, ਅੱਜ ਉਹੀ ਬੰਦਾ ਗੁੱਸੇ ਨਾਲ ਲਾਲ ਪੀਲਾ ਹੋ ਕੇ ਆਪਣੇ ਅੰਦਰ ਨੂੰ ਸਾੜਦਾ ਪਿਆ। ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਤਾ ਹੋਆ ਸਵਾਹ। ਹੁਣ ਦਸਵੀਂ ਅਵਸਥਾ ਆ ਗਈ, ਜਦੋਂ ਧੌਲਿਆਂ ਤੋਂ ਬਾਅਦ ਪਹਿਲਾਂ ਤਾਂ ਅੰਦਰ ਦੀ ਅੱਗ ਵੀ ਸੜਦਾ ਸੀ ਤੇ ਪਰਤ ਕੇ ਇਹਨੂੰ ਚਿਖਾ ਦੀ ਅੱਗ ਵਿੱਚ ਰੱਖ ਦਿੱਤਾ ਗਿਆ। ਸਾਹਿਬ ਕਹਿੰਦੇ ਦੇਖ ਸੱਜਣਾ ਤਿੰਨ ਅਵਸਥਾਵਾਂ ਮਿਲੀਆਂ ਸਨ, ਬਾਲ ਜਵਾਨੀ ਅਰ ਬਿਰਧ ਪੁਨ, ਤੀਨ ਅਵਸਥਾ ਜਾਣ ਕਉ ਨਾਨਕ ਹਰ ਭਜਨ ਬਿਨ ਬਿਰਥਾ, ਸਭ ਹੀ ਮਾਨ ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ, ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਇਹ ਬਿਰਧ ਚਲੀਆਂ ਗਈਆਂ ਨੇ। ਸਤਿਗੁਰੂ ਨੇ ਕਿਰਪਾ ਕਰਕੇ ਬਚਨ ਕੀਤਾ ਹੈ, ਗੁਰਮਤ ਨੇ ਤਾਂ ਸਾਨੂੰ ਸਿੱਖੀ ਇਹ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਜੇ ਕਿਸੇ ਨੇ ਮਕਾਨ ਬਣਾਇਆ ਹੋਵੇ, ਮਕਾਨ ਕਰੇ ਸ਼ੁਰੂ ਤੇ ਜਦੋਂ ਸ਼ਿਖਰ ਤੇ ਪਹੁੰਚ ਜਾਏ, ਜਦੋਂ ਛੱਤ ਪੈ ਜਾਏ ਤੇ ਅਚਨਚੇਤ ਮਕਾਨ ਜਿਹੜਾ ਡਿੱਗ ਕੇ ਢੇਰੀ ਹੋ ਜਾਏ, ਰਾਖ ਹੋ ਜਾਏ ਜਾਂ ਜ਼ਮੀਨ ਤੇ ਢਹਿ ਪਏ, ਤੇ ਸਿਆਣੇ ਸੋਚਣ ਵਾਲੇ ਕਹਿਣਗੇ ਵੀ ਇਸ ਮਕਾਨ ਦੀ ਕਿਸੇ ਥਾਂ ਤੇ ਤਾਂ ਨੁਕਸ ਰਹਿ ਗਿਆ ਨਾ, ਜਾਂ ਤਾਂ ਨੀਂਹ ਰੱਖਦਿਆਂ ਕੋਈ ਗਲਤੀ ਹੋ ਗਈ, ਜਾਂ ਇਹਨੂੰ ਦੀਵਾਰਾਂ ਖੜੀਆਂ ਕਰਦੀਆਂ ਗਲਤੀ ਹੋ ਗਈ, ਤੇ ਜਾਂ ਹੁਣ ਛੱਤ ਪੈਂਦਿਆਂ ਜਿਹੜਾ ਢੱਠਾ ਹੈ ਤੇ ਇਹਦੇ ਵਿੱਚ ਕੋਈ ਨੁਕਸ ਜ਼ਰੂਰ ਸੀ। ਹੁਣ ਇੱਕ ਹੋਵੇ ਰੁੱਖ ਤੇ ਜਿਹਨੂੰ ਫਲ ਲੱਗਣ ਨਾ, ਜਿਹਦੇ ਜਦੋਂ ਫਲ ਲੱਗਣ ਦਾ ਸਮਾਂ ਹੋਵੇ ਤੇ ਆ ਫਲ ਚਲਾ ਜਾਏ ਤੇ ਹੋਵੇ ਫਲਦਾਰ ਕਿਸਮ ਦਾ, ਤੇ ਫਿਰ ਲੋਕ ਕਹਿਣਗੇ ਇਹਦੀਆਂ ਜੜ੍ਹਾਂ ਵਿੱਚ ਕਿਤੇ ਨੁਕਸੇ, ਇਹਦੇ ਤਣੇ ਵਿੱਚ ਕਿਤੇ ਨੁਕਸੇ, ਤੇ ਇੰਨਾ ਦਾ ਖੜੀਆਂ ਕਰਨ ਦਾ ਸਮਾਂ ਤੇ ਛੱਤ ਪਾਉਣ ਦਾ ਸਮਾਂ ਤੇ ਜਿੰਨਾ ਵੀ ਖਰਚਾ ਆਇਆ ਹੈ, ਬੰਦਾ ਮੱਥੇ ਤੇ ਹੱਥ ਰੱਖ ਕੇ ਕਹਿੰਦਾ ਸਮਾਂ ਵੀ ਬਰਬਾਦ ਕੀਤਾ, ਪੈਸਾ ਵੀ ਲਾਇਆ ਪਰ ਕਿਸੇ ਅਰਥ ਨਹੀਂ। ਜੇ ਇੱਕ ਰੁੱਖ ਨੂੰ ਕਿੰਨਾ ਸਮਾਂ ਪਾਲਦਾ ਰਿਹਾ ਹੈ ਤੇ ਫਲ ਦੇਣ ਦੇ ਵਕਤ ਉਹ ਅਫਲ ਰਹੇ ਤੇ ਬੰਦਾ ਕਹਿੰਦਾ ਕੀ ਕੀਤਾ ਇਸ ਰੁੱਖ ਨੂੰ ਲਾ ਕੇ, ਮੇਰੀ ਮਿਹਨਤ ਨੇਪਲ ਚਲੀ ਗਈ। ਪਿਆਰਿਆ ਜਿਸ ਬੰਦੇ ਦਾ ਬੁਢੇਪਾ ਵੀ ਪਛਤਾਵੇ ਵਿੱਚ ਨਿਕਲੇ, ਜਿਹਨੂੰ ਬੁਢੇਪੇ ਵਿੱਚ ਵੀ ਨਿਰੰਕਾਰ ਚੇਤੇ ਨਹੀਂ, ਇਹਦਾ ਮਤਲਬ ਉਸ ਬੰਦੇ ਦੀ ਹਾਲਤ ਤਾਂ ਉਸ ਮਕਾਨ ਦੇ ਮਾਲਕ ਦੀ ਤਰ੍ਹਾਂ ਹੈ ਜਿਹੜਾ ਛੱਤ ਤੇ ਆ ਕੇ ਢਹਿ ਪਏ ਤੇ ਉਹਦੇ ਕੋਲ ਕੇਵਲ ਪਛਤਾਵਾ ਪਏ। ਫਿਰ ਜਦੋਂ ਬੰਦਾ ਇੱਥੇ ਆ ਕੇ ਡਿੱਗਦਾ ਫਿਰ ਸੋਚੀਦਾ ਸ਼ਾਇਦ ਇਹਦੀ ਨੀਂਹ ਵਿੱਚ ਇਹਦੇ ਬਚਪਨ ਵਿੱਚ ਕਿਤੇ ਘਾਟ ਸੀ, ਸ਼ਾਇਦ ਇਹ ਜਵਾਨੀ ਵਿੱਚ ਕਿਤੇ ਖੁੰਝ ਗਿਆ। ਇਹੀ ਕਾਰਨ ਹਜ਼ੂਰ ਨੇ ਜਦੋਂ ਰੁੱਖ ਫਲ ਤੇ ਆ ਕੇ ਫਲ ਨਾ ਦੇ ਤੇ ਫਿਰ ਸਾਹਿਬ ਕਹਿੰਦੇ ਨੇ ਛੁੱਟੇ ਦਿਲ ਬਵਾਰ ਜੋ ਸੁਣਿਆ ਅੰਦਰ ਖੇਤ। ਸੱਜਣਾ ਕਿਤੇ ਨਾ ਕਿਤੇ ਤੇ ਘਾਟ ਰਹਿ ਗਈ ਨਾ, ਪਰ ਗੁਰਮਤ ਨੇ ਜਿਹੜੀ ਗੱਲ ਕਹੀ, ਸਾਹਿਬ ਨੇ ਕਿਹਾ ਸਿੱਖ ਦੀਆਂ ਤਿੰਨੇ ਅਵਸਥਾਵਾਂ ਵਿਅਰਥ ਨਹੀਂ ਜਾ ਸਕਦੀਆਂ। ਪਹਿਲੀ ਗੱਲ ਇੱਕ ਤਾਂ ਯਾਦ ਰੱਖਿਓ, ਗੁਰਮਤ ਵਿੱਚ ਸਮਾਂ ਨਿਸ਼ਚਿਤ ਨਹੀਂ। ਬਈ ਜਿਹੜਾ ਸਮਾਂ ਇੰਨੇ ਸਾਲ ਦੇ ਹੋਵਾਂਗੇ ਤਾਂ ਗੁਰਮਤ ਕਮਾਈ ਜਾਣੀ, ਜਾਂ ਜਵਾਨੀ ਵਿੱਚ ਨਾਮ ਦੀ ਸਮਝ ਪੈਣੀ। ਮੈਂ ਅਰਜ਼ ਕਰਾਂ, ਜਿਨ੍ਹਾਂ ਬਾਬਿਆਂ ਦਾ ਅਸੀਂ ਦਿਨ ਮਨਾਉਂਦੇ ਪਏ ਹਾਂ ਨਾ, ਸਾਰੇ ਕਹਿੰਦੇ ਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਬਾਬਾ ਸ਼ਬਦ ਕਿਉਂਕਿ ਹੈ ਉਹ ਬੱਚੇ ਜਿਹੜੇ ਕੰਮ ਨੂੰ ਲੋਕ ਕਈ ਕਈ ਸਾਲ ਲਾ ਕੇ ਕਰਨ, ਤੇ ਲੋਕ ਬਜ਼ੁਰਗਾਂ ਨੂੰ ਬਾਬੇ ਕਹਿ ਕੇ ਬੁਲਾਉਂਦੇ ਨੇ। ਉਹਨਾਂ ਬਚਪਨ ਵਿੱਚ ਜੋ ਕਾਰਨਾਮੇ ਕਰ ਦਿੱਤੇ ਕਿ ਬਚਪਨ ਵਿੱਚ ਲੋਕਾਂ ਨੇ ਉਹਨਾਂ ਦੇ ਕਾਰਨਾਮੇ ਨੂੰ ਦੇਖ ਕੇ ਬਜ਼ੁਰਗਾਂ ਨਾਲ ਤੁਲਨਾ ਦੇ ਦਿੱਤੀ, ਉਹ ਬਾਬੇ ਨੇ ਜਿਨ੍ਹਾਂ ਦੇ ਦਿਨ ਅੱਜ ਮਨਾ ਰਹੇ ਹਾਂ। ਤੇ ਇੱਕ ਮੈਂ ਹੋਰ ਇੱਕ ਅਰਜ਼ ਕਰਦਿਆਂ, ਚਾਰ ਸਾਹਿਬਜ਼ਾਦੇ ਨੇ, ਕਈ ਵਾਰੀ ਇਹ ਸਵਾਲ ਉਪਜਦਾ, ਕਈ ਸੱਜਣ ਸਵਾਲ ਕਰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਕਿੰਨੇ ਮਹਿਲ ਨੇ? ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਨਾ ਚਾਰ ਸਾਹਿਬਜ਼ਾਦੇ ਇੱਕ ਪੁਸਤਕ ਲਿਖੀ, ਤੇ ਉਹਦੀ ਭੂਮਿਕਾ ਵਿੱਚ ਉਹਨੇ ਗੱਲ ਬੜੇ ਕਮਾਲ ਦੀ ਕਹੀ। ਕਹਿੰਦਾ ਕਈ ਵਰਸ਼ੀ ਗੁਰਮਤ ਤੇ ਕੁਝ ਐਸੇ ਨੁਕਤੇ ਨੇ ਜਿਨ੍ਹਾਂ ਨੂੰ ਅਸੀਂ ਕਲੀਅਰ ਨਹੀਂ ਕਰ ਸਕਦੇ, ਤੇ ਕੋਸ਼ਿਸ਼ ਕਰਨੇ ਆ ਲੋਕਾਂ ਸਾਹਮਣੇ ਇਹ ਕਹਿ ਦਈਏ, ਨਹੀਂ ਜੀ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ। ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਨੇ, ਤੇ ਚੇਤੇ ਰੱਖਿਓ ਇਤਿਹਾਸਕ ਤੱਥਾਂ ਨੂੰ ਝੁਠਲਾ ਨਹੀਂ ਸਕੋਗੇ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਤਿੰਨਾਂ ਦੇ ਵੱਖ ਵੱਖ ਥਾਵਾਂ ਨੇ ਜਿੱਥੇ ਜਿੱਥੇ ਚਲਾਣਾ ਕੀਤਾ। ਮਾਤਾ ਜੀਤੋ ਜੀ ਦਾ ਦਿਓਰਾ ਆਨੰਦਪੁਰ ਸਾਹਿਬ ਕਦੀ ਦਰਸ਼ਨ ਕਰਿਓ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਦੇ ਵੀ ਅਸਥਾਨ ਆਪਾਂ ਤੱਕਨੇ ਆ ਦਿੱਲੀ ਦੀ ਧਰਤੀ ਤੇ, ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਦੀ ਕੁੱਖ ਵਿੱਚੋਂ ਆਇਆ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ। ਭਾਈ ਸਾਹਿਬ ਨੇ ਇੱਕ ਸ਼ਬਦ ਪੜਿਆ ਕਿ ਜਦ ਇਹ ਬਾਣ ਲਾਗਿਓ ਤਦ ਇਹ ਰੋਸ ਜਾਗਿਓ। ਇਹਦੇ ਵਿੱਚ ਇੱਕ ਬਚਨ ਆਇਆ ਸੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਹਜ਼ੂਰ ਨੇ ਭੰਗਾਣੀ ਦਾ ਯੁੱਧ ਜਿੱਤਿਆ। ਜਦੋਂ ਭੰਗਾਣੀ ਦਾ ਜੰਗ ਜਿੱਤਿਆ, ਆ ਭਾਵਾਂ ਸਰਬੰਸ ਦਾਨੀ ਜੀ ਨੇ ਬਣਾਈ ਏ ਆ ਮੂਵੀ, ਉਹਨੇ ਗੱਲ ਤਾਂ ਬੜੀ ਕੀਤੀ ਪਰ ਕੁਝ ਇਤਿਹਾਸਕ ਤੱਥ ਐਸੇ ਨੇ। ਉਹ ਕਹਿੰਦਾ ਭੰਗਾਣੀ ਦਾ ਯੁੱਧ ਤੁਰਕਾਂ ਨਾਲ ਹੋਇਆ। ਅਸਲ ਵਿੱਚ ਭੰਗਾਣੀ ਦੇ ਯੁੱਧ ਵਿੱਚ ਤੁਰਕ ਕੋਈ ਨਹੀਂ ਸ਼ਾਮਲ ਹੋਇਆ। ਜੇ ਬਾਬਾ ਪੀਰ ਬੁੱਧੂ ਸ਼ਾਹ ਹੋਏ ਨੇ ਗੁਰੂ ਕਲਗੀ ਵਾਲੇ ਵੱਲੋਂ, ਇਹ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਸੀ। ਖੈਰ, ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਪੌਂਟਾ ਸਾਹਿਬ ਏ। ਜਦੋਂ ਹਜ਼ੂਰ ਭੰਗਾਣੀ ਦਾ ਯੁੱਧ ਜਿੱਤ ਕੇ ਆਏ ਨੇ ਤੇ ਆਉਂਦਿਆਂ ਖਬਰ ਮਿਲੀ ਏ ਦਾਤਾ ਜੀ ਆਪ ਜੀ ਦੇ ਘਰ ਸਪੁੱਤਰ ਦਾ ਜਨਮ ਹੋਇਆ, ਤੇ ਜੰਗ ਜਿੱਤਣ ਤੋਂ ਬਾਅਦ ਨਾਮ ਰੱਖਿਆ ਸੀ ਬਾਬਾ ਅਜੀਤ ਸਿੰਘ। ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਦੀ ਕੁੱਖ ਵਿੱਚੋਂ ਨੇ, ਮਾਤਾ ਜੀਤੋ ਦੀ ਕੁੱਖ ਵਿੱਚੋਂ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ। ਮਾਤਾ ਸਾਹਿਬ ਕੌਰ ਜੀ ਰੋਹਤਾਸ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਸਿੱਖ ਇਤਿਹਾਸ ਨੇ ਕੁਵਾਰਾ ਡੋਲਾ ਵੀ ਕਿਹਾ। ਮਾਤਾ ਸਾਹਿਬ ਕੌਰ ਜੀ ਆਨੰਦ ਕਾਰਜ ਜ਼ਰੂਰ ਹੋਇਆ ਪਰ ਇਹਨਾਂ ਦੀ ਝੋਲੀ ਵਿੱਚ ਮੇਰੇ ਹਜ਼ੂਰ ਨੇ ਕਿਰਪਾ ਕਰਕੇ ਖਾਲਸਾ ਪਾਇਆ ਸੀ। ਤੇ ਚੇਤੇ ਰੱਖਣਾ ਮਾਤਾ ਸਾਹਿਬ ਕੌਰ ਨੇ ਪਤਾਸੇ ਨਹੀਂ ਪਾਏ, ਪਤਾਸੇ ਅੰਮ੍ਰਿਤ ਸੰਚਾਰ ਦੇ ਵੇਲੇ ਮਾਤਾ ਜੀਤੋ ਜੀ ਨੇ ਪਾਏ। ਮਾਤਾ ਸਾਹਿਬ ਕੌਰ ਤਾਂ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਜੇ ਵਿਸਤਾਰ ਨਾਲ ਦੇਖਣਾ ਤੇ ਦੇਖੋ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼, ਉਹਨੇ ਵੀ ਸੰਖੇਪ ਮਾਤਰ ਅਰਥ ਕੀਤੀ ਹੈ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਤਿਗੁਰੂ ਦੇ ਘਰ ਅੰਦਰ ਬਚਪਨ, ਜਵਾਨੀ ਤੇ ਬੁਢੇਪਾ ਇਹ ਸਫਲ ਏ। ਜੇ ਕੋਈ ਬਾਲ ਉਮਰ ਵੀ ਜੁੜ ਜਾਏ ਮਾਲਕ ਦੇ ਚਰਨਾਂ ਨਾਲ, ਉਹਦੀ ਜਵਾਨੀ ਵੀ ਸਫਲ ਏ, ਉਹਦਾ ਬੁਢੇਪਾ ਵੀ ਸਫਲ ਏ, ਉਹਨੂੰ ਪਛਤਾਵਾ ਨਹੀਂ। ਗੁਰੂ ਅਰਜਨ ਸਾਹਿਬ ਦੇ ਸੰਬੰਧ ਵਿੱਚ ਨਾ ਜਦੋਂ ਭੱਜ ਕੱਲ ਨੇ ਸਵਈਆ ਉਚਾਰਨ ਕੀਤਾ ਤੇ ਪਹਿਲੇ ਸਵਈਏ ਵਿੱਚ ਉਹਨੇ ਹਜ਼ੂਰ ਦੇ ਬਚਪਨ ਦਾ ਜ਼ਿਕਰ ਕੀਤਾ, ਜਿੱਥੇ ਭੱਟਾ ਨੇ ਪ੍ਰਤੱਖ ਕਰ ਕਿਹਾ ਜਾਂ ਕਿਹਾ ਗੁਰੂ ਅਰਜਨ ਸਾਹਿਬ ਦਾ ਨਾਂ ਲਿਆ ਜਨਮ ਮਰਨ ਕੱਟਿਆ ਜਾਂਦਾ, ਉੱਥੇ ਬਚਪਨ ਦੀ ਗੱਲ ਕਰਦਿਆਂ ਭੱਜ ਨੇ ਇੱਕ ਗੱਲ ਕਹੀ। ਆਰੰਭ ਹੁੰਦਾ ਹੈ ਕਿ ਸਾਹਿਬ ਦੇ ਬਾਰੇ, ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਗੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਧਾਰੰਗ, ਗੁਰ ਅਰਜਨ ਗੁਣ ਸਹਿਜ ਵਿਚਾਰੰਗ, ਗੁਰੂ ਰਾਮਦਾਸ ਕਰ ਕੀ ਉਹ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ। ਅੱਗੇ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਦਾ ਮਤਲਬ ਉਹ ਬਚਪਨ ਕਿੰਨਾ ਕੁ ਸਫਲ ਏ ਜਿਹਨੇ ਜਨਮ ਤੋਂ ਬਾਅਦ ਭੱਟਾਂ ਦੇ ਸਵਈਏ ਮੁਤਾਬਕ ਗੁਰੂ ਅਰਜਨ ਦੇਵ ਜੀ ਤੈਨੂੰ ਗੁਰਮਤ ਦੀ ਸਮਝ ਤੇਰੇ ਬਚਪਨ ਵਿੱਚ ਹੀ ਆ ਗਈ। ਉਹਨਾਂ ਦੇ ਸ਼ਬਦ ਹੀ ਜਨਮਤ ਜਨਮਤ ਵਰਤਿਆ। ਗੁਰੂ ਰਾਮਦਾਸ ਘਰ ਕੀ ਉਹ ਪ੍ਰਗਾਸਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਅੱਗੇ ਕਹਿੰਦੇ ਨੇ ਮੇਰੇ ਦਾਦਾ ਜੀ ਕਿ ਕੱਲ ਕਰ ਜੋੜ ਸੁਜਤ ਵਿਖਾਣਿਓ ਕਿ ਮੈਂ ਹੱਥ ਜੋੜ ਕੇ ਤੇਰਾ ਸੁਜਤ ਕਰਨਾ। ਦੇਖੋ ਜੇ ਆਪਾਂ ਵਾਕਈ ਕਿਸੇ ਬੱਚੇ ਦੇ ਜੀਵਨ ਨੂੰ ਕਰਨਾ, ਸਾਹਿਬ ਕਹਿੰਦੇ ਨੇ ਬਚਪਨ ਨੂੰ ਸੰਭਾਲ, ਗੁਰੂ ਕਿਰਪਾ ਕਰੇ ਬਚਪਨ ਤੋਂ ਬਾਅਦ ਜਵਾਨੀ ਵੀ ਸੰਭਲ ਜਾਏਗੀ। ਤੇ ਜਿਹਨੇ ਜਵਾਨੀ ਦੇ ਜੋਸ਼ ਵਿੱਚ ਮਾਲਕ ਨੂੰ ਜਪ ਲਿਆ ਕਿਰਪਾ ਤਾਂ ਉਹਦੀ ਏ, ਉਹ ਬੁਢੇਪੇ ਵਿੱਚ ਵੀ ਮਾਲਕ ਦੇ ਚਰਨਾਂ ਨਾਲ ਜੁੜਿਆ ਰਹੇ। ਹਜ਼ੂਰ ਗੁਰੂ ਅਰਜਨ ਸਾਹਿਬ ਬਾਰੇ ਜੇ ਭੱਟਾ ਨੇ ਕਿਹਾ ਕਿ ਦਾਤਾ ਜੀ ਤੁਸੀਂ ਜਨਮ ਵਿੱਚ ਬਚਪਨ ਤੋਂ ਗੁਰਮਤ ਨੂੰ ਪਹਿਚਾਣਿਆ, ਤੇ ਜਦੋਂ ਉਹਨਾਂ ਦੇ ਬਚਨ ਪੜੇ ਨਾ ਤੇ ਉਹਨਾਂ ਨੇ ਆਪ ਖੁਦ ਬਾਣੀ ਵਿੱਚ ਕਿਹਾ। ਗੁਜਰੀ ਰਾਗ ਵਿੱਚ ਹਜ਼ੂਰ ਦਾ ਸ਼ਬਦ ਅਸੀਂ ਪੜ੍ਹਦੇ ਹਾਂ। ਆਮ ਤੌਰ ਤੇ ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਅਸੀਂ ਕੀਰਤਨੀਆਂ ਸਿੱਖਾਂ ਨੂੰ ਕਹਿੰਦੇ ਹਾਂ ਕਿ ਸ਼ਬਦ ਪੜ੍ਹੋ ਕਿ ਪੂਤਾ ਮਾਤਾ ਕੀ ਅਸੀਸ। ਬੜੇ ਸੋਹਣੇ ਬਚਨ ਕਹਿ ਸਨ ਪ੍ਰਿੰਸੀਪਲ ਸਤਬੀਰ ਸਿੰਘ ਨੇ। ਉਹ ਕਹਿੰਦਾ ਰਸ਼ਕਨ ਨੂੰ ਕਿਸੇ ਪੁੱਛਿਆ ਸੀ ਕਿ ਤੈਨੂੰ ਬਾਈਬਲ ਕਿਵੇਂ ਕੰਠ ਹੋ ਗਈ। ਉਹਨੇ ਇੱਕ ਗੱਲ ਕਹੀ ਸੀ, ਮੇਰੀ ਮਾਂ ਨੇ ਨਾ ਸੋਟੀਆਂ ਦੇ ਨਾਲ ਮੇਰੀ ਚਮੜੀ ਵਿੱਚ ਬਾਈਬਲ ਦਿਖਾ ਦਿੱਤੀ। ਪਰ ਕਹਿੰਦਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਪੁੱਛਣਿਆ ਦਾਤਾ ਤੇਰੇ ਰੋਮ ਰੋਮ ਵਿੱਚ ਗੁਰੂ ਕਿਵੇਂ, ਤੇ ਇੱਕੋ ਆਵਾਜ਼ ਮਿਲਦੀ ਏ, ਮਾਂ ਭਾਨੀ ਗੋਦ ਵਿੱਚ ਪਾਉਂਦੀ ਸੀ ਤੇ ਨਾਲੇ ਦਿੰਦੀ ਸੀ ਲੋਰੀਆਂ, ਦੁੱਧ ਪਿਲਾਉਂਦਿਆਂ ਵੀ ਇੱਕੋ ਗੱਲ ਕਹਿੰਦੀ ਸੀ, ਮੇਰੇ ਬੱਚਿਆ ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਜਿਸ ਮਾਂ ਨੇ ਬਚਪਨ ਵਿੱਚ ਬੱਚੇ ਦੀ ਲੋਰੀ ਵਿੱਚ ਇਹ ਗੱਲ ਕਹੀ ਹੋਵੇ ਉਹਦੀ ਜਵਾਨੀ ਤੇ ਬੁਢੇਪਾ ਕਦੀ ਵਿਅਰਥ ਨਹੀਂ ਜਾ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਸਾਹਿਬ ਕਹਿੰਦੇ ਨੇ ਪਿਆਰੇ ਜੇ ਤੂੰ ਵਾਕਈ ਬੱਚੇ ਦੇ ਜੀਵਨ ਨੂੰ ਘੜਨਾ, ਪਹਿਲੀ ਗੱਲ ਤਾਂ ਇਹ ਕੇਵਲ ਕੀਰਤਨੀਏ ਦੇ ਸ਼ਬਦ ਪੜਨ ਦੇ ਨਾਲ ਅਸੀਸ ਠੀਕ ਹੈ ਸ਼ਬਦ ਅਸਰ ਕਰਦਾ, ਪਰ ਅਸੀਂ ਕਰਮ ਕਾਂਡ ਕਈ ਬਣਾ ਲਏ ਨੇ ਨਾ ਕਿ ਸ਼ਬਦ ਜ਼ਰੂਰ ਪੜੋ। ਤੇ ਹਾਲਾਂ ਜਿਸ ਮਾਂ ਨੇ ਕਹਿਣਾ ਕਿ ਸ਼ਬਦ ਪੜੋ ਜੀ ਪੂਤਾ ਮਾਤਾ ਕੀ ਅਸੀਸ, ਉਸ ਮਾਂ ਨੇ ਤਾਂ ਕਦੀ ਮੂਲ ਮੰਤਰ ਦਾ ਪਾਠ ਨਾ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਹੋਵੇ ਤੇ ਉਹਦੀ ਅਸੀਸ ਕਿੰਨੀ ਕੁ ਬੱਚੇ ਨੂੰ ਲੱਗ ਜਾਣੀ। ਇਹਦਾ ਮਤਲਬ ਬੀਬੀ ਭਾਨੀ ਦੀ ਅਸੀਸ ਤਾਂ ਕੰਮ ਕਰਦੀ ਏ ਜੇ ਬੀਬੀ ਭਾਨੀ ਦੇ ਹਿਰਦੇ ਵਿੱਚੋਂ ਤੇ ਰੋਮ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ। ਸਾਹਿਬ ਕਹਿੰਦੇ ਨੇ ਮਾਂ ਨੇ ਬਚਪਨ ਵਿੱਚ ਅਸੀਸ ਦਿੱਤੀ, ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਾਦੀ ਜਾਪੋ ਚਾਕਾ ਅੰਤ ਨਾ ਪਾਰੋ। ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਫਿਰ ਮਾਂ ਇੱਕ ਗੱਲ ਕਹਿੰਦੀ ਹੈ, ਪੁੱਤਰ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਆਮ ਤੌਰ ਤੇ ਬਚਪਨ ਦੇ ਬੱਚੇ ਦਾ ਧਰਨਾ ਅਸੀਂ ਉਹਨੂੰ ਪਹਿਲੀ ਗੁੜਤੀ ਝੂਟਦੀ ਦਿੰਦੇ ਹਾਂ, ਪਰ ਇੱਥੇ ਮਾਂ ਕਹਿੰਦੀ ਹੈ ਬੱਚਿਆ ਮੈਂ ਚਾਹਨੀ ਆ ਭਵਰ ਤੁਮਹਾਰਾ ਇਹ ਮਨ ਹੋਵੋ, ਤੇਰਾ ਮਨ ਭਵਰੇ ਦੀ ਤਰ੍ਹਾਂ ਹੋ ਜਾਏ, ਕਿਉਂਕਿ ਭਵਰਾ ਕੇਵਲ ਮਹਿਕ ਨਾਲ ਸੰਬੰਧਿਤ ਏ, ਭਵਰਾ ਕਦੀ ਚਿੱਕੜ ਵੱਲ ਤੱਕਦਾ ਨਹੀਂ। ਭਵਰ ਤੁਮਹਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਤੇ ਬੱਚਿਆ ਕਦੀ ਉਹ ਸਮਾਂ ਆਵੇ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਚਾਤਰ ਕਮੌਲਾ। ਜਿਵੇਂ ਭਵਰ ਸੁਗੰਧੀ ਨੂੰ, ਜਿਵੇਂ ਬੇਟਾ ਇੱਕ ਕਮਲ ਦੇ ਫੁੱਲ ਨੂੰ ਭਵਰਾ, ਤੇ ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਮੰਗਦਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਤਿਵੇਂ ਤਿੰਨ ਅਵਸਥਾਵਾਂ ਨੇ, ਬਚਪਨ ਏ, ਜਵਾਨੀ ਏ ਤੇ ਬੁਢੇਪਾ। ਮੈਂ ਅਰਜ਼ ਕਰ ਰਿਹਾ ਗੁਰਮਤ ਵਿੱਚ ਇਹ ਪਾਬੰਦੀ ਨਹੀਂ ਕਿ ਇਹ ਜਵਾਨ ਹੋਵੇਗਾ ਕਿਰਪਾ ਮਿਲੇਗੀ। ਮੈਂ ਅਰਜ਼ ਕੀਤੀ ਕਈ ਵਾਰੀ, ਇੱਥੇ 72 ਸਾਲ ਦਾ ਬਜ਼ੁਰਗ ਬਾਪੂ ਗਾਗਰ ਢੋਂਦਾ ਹੈ ਤੇ ਉਹ ਵੀ ਗੁਰੂ ਬਣ ਜਾਂਦਾ ਹੈ, ਤੇ ਇੱਥੇ 5 ਸਾਲ ਤੇ 3 ਮਹੀਨੇ ਦੇ ਗੁਰੂ ਹਰਕ੍ਰਿਸ਼ਨ ਨੇ। ਜਦੋਂ ਉਹਨਾਂ ਦੇ ਜੀਵਨ ਨੂੰ ਪੜੀਦਾ ਹੈ ਕਿ ਇਹ ਬਚਪਨ ਹੈ ਨਾ, ਦੁਨੀਆਂ ਦੀਆਂ ਨਜ਼ਰਾਂ ਵਿੱਚ ਇੱਕ ਬਾਲਕ ਏ, ਪਰ ਜਦੋਂ ਉਹਨਾਂ ਦੇ ਕਾਰਨਾਮੇ ਤੱਕੋ ਤੇ ਗੁਰੂ ਨਾਨਕ ਦੀ ਜੋਤ 5 ਸਾਲ ਤੇ ਕੁਝ ਮਹੀਨੇ ਦੀ ਉਮਰ ਵਿੱਚ ਵੀ ਉਹਦੇ ਅੰਦਰ ਟਿਕ ਸਕਦੀ। ਸਿੱਖ ਇਤਿਹਾਸ ਨੇ ਇੱਕ ਬੜੀ ਪਿਆਰੀ ਘਟਨਾ ਸਾਂਭੀ ਏ, ਗੁਰੂ ਹਰਿ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਹਜ਼ੂਰ ਦੇ ਚਰਨਾਂ ਵਿੱਚ ਕਾਬਲ ਤੋਂ ਇੱਕ ਸਿੱਖ ਆਇਆ ਸੀ, ਤੇ ਇਹ ਘਟਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਵਕਤ 3 ਸਾਲ ਤੇ ਕੁਝ ਮਹੀਨੇ ਦੀ ਸੀ, 3 ਸਾਲ ਕੁਝ ਮਹੀਨੇ ਦੀ। ਤੇ ਉਸ ਗੁਰਸਿੱਖ ਨੇ ਪੁੱਛਿਆ ਸੀ, ਦਾਤਾ ਇਹ ਤਾਂ ਅਸੀਂ ਸੁਣ ਚੁੱਕੇ ਹਾਂ ਭਾਈ ਗੁਰਦਾਸ ਕਰੋ ਕਿ ਚੱਲੀ ਪੀੜ੍ਹੀ ਸੋਢੀਆਂ रूप दिखावण वारो वारी जाती सुन चुके हैं कि दाता जी कलयुग पीढ़ी सोटियां अवचल नीव उसार खिलारी। पर एक गल दसोगे तुहाडे दो पुत्र ने वड्डे राम राय ने छोटे हर कृष्ण ने, पर गुरगद्दी किनू मिलेगी। कवि संतोख सिंह ने इस घटना का जिक्र किया है, ते डॉक्टर तारण सिंगोड़ा ने खास करके इस घटना नू सिख धर्म के रहस्य ते रमज विच इहनू अंकित किया है। साहब ने ना एक सुई दिती सी, कह लगे तू देखना चाहना है गुरगद्दी गुरु जोत किनू मिलनी है। कह लगे आ सुई लै लै। पुछया दादा मैं ता कुछ होर पुछण आया। साहब कहने तेरे सवाल का उत्तर सिखा, दोनों पुत्र बाणी का पाठ करते होणगे ते जिस पीड़े ते जां जिस जगह ते उन्हां ने पोथी साहब का प्रकाश किया होगा उस लक्कड़ विच तू सुई खबो के देखी, बस तेरा उत्तर उस सुई नहीं दे देना। कहने सिख गया राम राय पाठ करते ने, ते जदों उन्हें नमस्कार कीती ते उस लक्कड़ दे पावे विच सुई खबोन लगा, ते सुई लक्कड़ भी जांदी नहीं, वापस नमस्कार करके आ गया। जदों गुरु हरकृष्ण साहब को आए हुण तीन साल की उम्र, जिस बच्चे नूं तीन साल की उम्र विच गुरु ग्रंथ साहब की बाणी का पाठ पिया करता है उहदा बचपन किन्ना कुछ होना है। हालां गुरु बने नहीं, तीन साल की उम्र विच पोथी तो पाठ पिया करते ने, ते कहिंदे सिख ने उसे वक्त वो सुई लक्कड़ दे पावे विच जदों खबोन लगा है, ते सिख इतिहास कहिंदा है वो सुई उस पावे विच इस तरह चली गई जिवें मानो मोम दी बत्ती, जां इउं कह लो मोम दा बनिया होवे पावा, ते उहदे विच धस जाए। वापस आया कहन लगा सतगुरु छोटे बालक हर कृष्ण जिथे वो पाठ करदे ने ना सुई उस पावे विच धस गई है। कहन लगे सिखा जिदे मुख तो पढ़ी जंदी हुई बाणी वो लक्कड़ नूं भी मोम कर सकदी है, चेते रखी गुरु नानक दी जोत उहदे हिरदे विच टिके। इहदा मतलब मैं इन्नी कु अर्ज करनी चाहना कि वो बचपन किहो जिहा कमाल दा है जिहड़ा इन्ना बाणी नाल जुड़िया है, वो बचपन किन्ना चंगा है जिहड़ा ठंडे बुरज ते भी खलो के कहिंदा है मां दादी मां याद रखी असीं गुरु तेग बहादुर दे पुत्र आ पोतरे आ, गुरु गोबिंद सिंह दे पुत्र आ, अजीत ते जुझार ते सके भरावां, तू एक मान कर लवी कदी मां अपने दादे दी पग नूं दाग नहीं लगण दियां। छोटे छोटे बच्चे आखिर उन्हां दा भी ते बचपन है, पर गुरती गुरमति है। साहब कह रहे ने कि जे नहीं बचपन सांभिया फिर बाल जवानी अर बिरध फुन तीन अवस्था जान, ये तीन अवस्थावां ने जे नाम नहीं। साहब कहिंदे ने कहो नानक हर भजन बिन उस वाहगुरु जी दे सिमरन तो बिना तिरथा सब ही मान, सारी उम्र जेड़ी तिरथ चली गई। हजूर ने अगला वचन किया कहिंदे ने करनो कुतो सो ना कियो, जेड़ा काम करना सी करनो कुतो इहदा आखरी अर्थ है जेड़ा काम करना सी सो ना कियो, वो ते कीता नहीं परयो लोभ कै फंद। साहब कहिंदे ने प्यारिया तेनू लालच का फंदा पै गया। फंदा शब्द बड़ा पुराना है, हिंदुस्तान विच ना लुटेरिया ने लुटन का एक तरीका जुगत सी फंदा, फंदा बनाते सन रस्से का, फंदे का अर्थ फांसी भी करने हैं। जदों किते लुटेरिया ने लुके होना ना जंगल बेलिया विच उन्होंने रस्से की ना एक पोली जी गंढ बना लेनी, उन्होंने गलावा जहा बना लेना, जिवें तुसी देखदे हो अज भी कई बारी घोड़े ते सवार होके खेड़े के छोटे जे बच्चे नूं छड्डणगे ते उन्होंने फंदा बनाया हुंदा है, ते अचनचेत तो बच्चे दे गले विच रस्सा सड़ देंदे ने, ते गले विच रस्सा पैंदा खिच्चण दे नाल ओ गड्ढ पुट्टी जांदी उहदा गला पुट जांदा उहनूं फंदा कहिंदे। पुरातन समय लुटेरियां ने एक ढिल्ली जी गंढ मारनी ते रस्ते विच लुक जाणा, ते जदों देखणा कोई राही लंघदा पिया अचनचेत उहदे उत्ते रस्सा सटना, ते प्रैक्टिस इन्नी हुंदी सी गले विच रस्सा पैणा इहनां रस्से नूं खिच्चणा ते फाई इको दम गले ने घुटे जाना, जां तां उहने बेहोश हो जाणा जां मर जाणा, ते उस वक्त उहनां लुटेरिया ने लुट लैणा। साहिब ने उह शब्द फंदा वरत्या है, कहिंदे ने सजणा जिवें लुटेरिया दे हथ विच फंदा है उह लंघण वाले राईआं नूं घसीट लैंदे ने फंदे दे नाल, ते लालच भी एक फंदा लै के तुरिया उहदे कोल रस्से दा फंदा नहीं उहदे कोल तृष्णा दा फंदा है। करनो खुतो सो ना कियो, जिहड़ा काम करना सी केड़ा काम करना सी नाम जपना सी ओ नहीं जपया, ਪਰਿਓ ਲੋਭ ਕੈ ਫੰਧ ਤੇ ਸਾਹਿਬ ਕਹਿੰਦੇ ਨੇ ਨਾਨਕ ਸਮਿਓ ਰਮ ਗਯੋ, ਸਮਿਓ ਦਰ ਤੇ ਸਮਾਂ ਰਮ ਗਯੋ ਤੇਰੇ ਕੋਲੋਂ ਨਿਕਲ ਗਿਆ। ਸਾਹਿਬ ਕਹਿੰਦੇ ਨੇ ਅਬ ਕਿਉਂ ਰੋਵਤ ਅੰਧ ਕੇ ਅੰਨੇ ਬੰਦੇ, ਹੁਣ ਜਵਾਨੀ ਬਚਪਨ ਤੇ ਬੁਢੇਪਾ ਲੰਘ ਚੁੱਕਾ, ਹੁਣ ਤੇਰੀਆਂ ਅੱਖਾਂ ਵਿੱਚੋਂ ਪਾਣੀ ਕੇਵਲ ਪਛਤਾਵੇ ਦਾ ਨਿਕਲਦਾ ਪਿਆ। ਨਾਨਕ ਸਮਿਓ ਰਮ ਗਯੋ ਅਬ ਕਿਉਂ ਰੋਵਤ ਅੰਧ, ਤੇ ਜਿਹੜਾ ਲੋਭ ਦਾ ਫੰਦਾ ਪਿਆਰਿਓ ਇਹ ਛੇਤੀ ਕੀਤਿਆਂ ਕਿਸੇ ਨੂੰ ਬਖਸ਼ਦਾ ਨੇ। ਹਜ਼ੂਰ ਨੇ ਤਾਂ ਕਿਹਾ, ਕਹਿਣ ਲੱਗੇ ਵੱਡੇ ਵੱਡੇ ਰਾਜਨ ਹਰ ਘੁੰਮਣ, ਇਹ ਫੰਦਾ ਕਿਵੇਂ ਪਕੜਦਾ? ਤਾਂ ਕਿ ਤ੍ਰਿਸ਼ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੁਝੀ, ਦਿਖਿਆ ਮੈਂ ਕਿੰਨੀ ਹੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਧਨ ਨਹੀਂ ਧਰਾਪਦਾ, ਦਿਨ ਹਰ ਕਹਾਂ ਅਗਾਈ, ਜਿਵੇਂ ਅੱਗ ਤੇ ਜਿੰਨੀਆਂ ਮਰਜ਼ੀ ਲੱਕੜਾਂ ਸੜ ਦਿਓ, ਅੱਜ ਕਦੀ ਰੱਜ ਕੇ ਨੀ ਕਹਿੰਦੀ। ਬਸ ਸਾਹਿਬ ਕਹਿੰਦੇ ਨੇ ਅੰਦਰ ਵੀ ਕਦੀ ਕਿਸੇ ਦਾ ਰੱਜਿਆ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਸਹਿਜ ਖੱਟੇ ਲੱਕ ਉਹ ਉਠਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛਾ ਪਾਵੈ। ਸਾਹਿਬ ਕਹਿੰਦੇ ਨੇ ਕਦੀ ਅੰਦਰ ਤ੍ਰਿਪਤ ਹੋਇਆ? ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆਂ, ਸਾਹਿਬ ਕਹਿੰਦੇ ਨੇ ਸਾਰੀ ਧਰਤੀ ਦਾ ਰਾਜ ਲੈ ਕੇ ਵੀ ਅੰਦਰ ਨੂੰ ਪੁੱਛ ਕੇ ਦੇਖੇ ਤਾਂ ਅੰਦਰ ਕਦੀ ਤ੍ਰਿਪਤ ਨਹੀਂ। ਤੇ ਜਿਹਨੂੰ ਇਹ ਫੰਦਾ ਪੈ ਜਾਏ ਨਾ, ਉਹਦੀ ਨੀਂਦ ਵੀ ਗਈ, ਉਹਦੇ ਅੰਦਰੋਂ ਸ਼ਾਂਤੀ ਵੀ ਗਈ, ਇਕਾਗਰਤਾ ਵੀ ਗਈ। ਇੱਕ ਅਦੀਬ ਨੇ ਬੜੀ ਸੋਹਣੀ ਕਹਾਣੀ ਦਿੱਤੀ, ਭਾਵੇਂ ਉਹਦੀ ਗੱਲ ਦੁਨਿਆਵੀ ਤੌਰ ਦੀ ਏ, ਪਰ ਲੋਭ ਦੇ ਫੰਦੇ ਬਾਰੇ ਉਹਨੇ ਵਾਕਈ ਬੰਦੇ ਦੇ ਅੰਦਰ ਦੀ ਤਸਵੀਰ ਪ੍ਰਗਟ ਕੀਤੀ। ਉਹ ਕਹਿੰਦਾ ਇੱਕ ਵਾਰੀ ਕਿਸੇ ਮਨੁੱਖ ਦੇ ਘਰ ਇੱਕ ਮਹਿਮਾਨ ਆਇਆ ਤੇ ਆ ਕੇ ਪੁੱਛਦਾ ਕੀ ਹਾਲ ਹੈ? ਉਹਨੇ ਉੱਤਰ ਦਿੱਤਾ, ਕਹਿੰਦਾ ਸਾਡਾ ਤੇ ਹਾਲ ਇਸ ਤਰ੍ਹਾਂ ਦਾ ਹੀ ਏ, ਕਮਾਨੇ ਵੀ ਰੱਜ ਗਏ ਆ, ਪਰ ਪਤਾ ਨੀ ਘਰ ਵਿੱਚ ਕਲੇਸ਼ ਇੰਨਾ, ਰੋਟੀ ਪੱਕਦੀ ਹੈ ਪਰ ਖਾਣ ਦਾ ਹੀ ਸਮਾਂ ਨੀ ਮਿਲਦਾ, ਰੋਟੀ ਖਾਣੀ ਨਸੀਬ ਨੀ ਹੁੰਦੀ, ਕਲੇਸ਼ ਇੰਨਾ, ਝਗੜਾ ਇੰਨਾ। ਆ ਸਾਡੇ ਗੁਆਂਢੀ ਨੇ, ਕਹਿੰਦਾ ਸਾਰਾ ਦਿਨ ਮਜ਼ਦੂਰੀ ਕਰਦੇ ਨੇ, ਸ਼ਾਮ ਨੂੰ ਆਉਂਦੇ ਨੇ, ਜੋ ਕੁਝ ਕਮਾਉਂਦੇ ਨੇ ਰਾਸ਼ਨ ਲਿਆ ਕੇ ਖਾ ਪੀ ਕੇ ਹੱਸਦੇ ਖੇਡਦੇ ਸੌ ਜਾਂਦੇ ਨੇ, ਸਾਡਾ ਸਾਡਾ ਹਾਲੇ ਸੀ ਤੇ ਚਿੰਤਾ ਵਿੱਚ ਗ੍ਰਸਿਆ, ਅਸਲੀ ਤਾਂ ਇਹ ਨੇ। ਉਸ ਮਹਿਮਾਨ ਨੂੰ ਇੱਕ ਮਜ਼ਾਕ ਸੁਝਿਆ, ਕਹਿਣ ਲੱਗਾ ਜੇ ਥੋੜੀ ਜਿਹੀ ਕੁਰਬਾਨੀ ਕਰੋ ਤੇ ਤੁਹਾਡੇ ਵਾਲੀ ਸਟੇਜ 'ਚ ਉਹਨਾਂ ਨੂੰ ਵੀ ਲੈ ਆਉਂਦੇ। ਕਹਿਣ ਲੱਗਾ ਇਹ ਕਿਵੇਂ? ਕਹਿੰਦਾ ਸ਼ਾਂਤੀ ਉਹਨਾਂ ਦੀ ਵੀ ਚਲੀ ਜਾਏਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਅਸ਼ਾਂਤ ਕਿਉਂ ਹੋ। ਕਹਿੰਦਾ ਕਿੰਨੀ ਕੁ ਕੁਰਬਾਨੀ? ਕਹਿੰਦਾ 99 ਰੁਪਈਏ ਦਏਗਾ। ਉਹ ਕਹਿੰਦਾ ਕੋਈ ਗੱਲ ਨੀ, 99 ਰੁਪਈਏ ਦਿੱਤੇ ਜੀ। ਦੂਜੇ ਦਿਨ ਮਜ਼ਦੂਰੀ ਕਰਨ ਵਾਲੇ ਚਲੇ ਗਏ, ਮਹਿਮਾਨ ਨੇ ਉਹਨਾਂ ਦੇ ਘਰ ਵਿੱਚ ਰੁਪਈਏ ਛੱਡ ਦਿੱਤੇ। ਹੁਣ ਜਦੋਂ ਸ਼ਾਮ ਨੂੰ ਆਏ, ਭਲਿਆਂ ਵੇਲਿਆਂ ਦੀ ਗੱਲ ਸੀ, 4 ਪੈਸੇ ਕਿਤੇ ਮਜ਼ਦੂਰੀ ਮਿਲਣੀ, ਸ਼ਾਹੂਕਾਰ ਦੇ ਨਾਲ ਦੀ ਕੰਧ ਸੀ ਸਾਂਝੀ, ਤੇ ਜਦੋਂ ਘਰ ਆਏ ਤੇ ਦੇਖੇ ਰੁਪਈਏ ਖਿਲਰੇ, ਇੱਕੋ ਦਮ ਕੰਬ ਗਏ। ਹੁਣ ਬੰਦਾ ਗਰੀਬ ਹੋਵੇ ਤੇ ਉਹਨੂੰ ਦੌਲਤ ਮਿਲ ਜਾਏ ਤੇ ਉਹ ਛੇਤੀ ਕਿਤੇ ਝੱਲੇਗਾ ਕਿਵੇਂ? ਕਹਿੰਦੇ ਨੇ ਉਹਨਾਂ ਨੇ ਇੱਕ ਇੱਕ ਰੁਪਈਆ ਗਿਣਿਆ, ਇਕੱਠੇ ਕੀਤੇ, ਜਦੋਂ ਗਿਣੇ ਤੇ 99 ਹੋਏ, ਤੇ ਜਿਹੜਾ ਪਰਿਵਾਰ ਦਾ ਮੁਖੀ ਸੀ ਕਹਿੰਦਾ ਜੇ ਕਿਤੇ 100 ਹੁੰਦਾ ਨਾ ਤੇ ਗੱਲ ਬਣ ਗਈ ਸੀ। ਉਹ ਮਹਿਮਾਨ ਕਹਿੰਦਾ ਦੇਖ ਹੁਣ ਚੱਲਣ ਲੱਗੇ 99 ਦਾ ਚੱਕਰ, ਤੂੰ ਕਹਿੰਦਾ ਅਸੀਂ ਸ਼ਾਂਤ ਕਿਉਂ ਵਾ, ਲੋਭ ਦਾ ਫੰਦਾ ਕਿਵੇਂ ਪੈਣ ਲੱਗੀ? ਉਹਨੇ ਗਿਣੇ ਤੇ 99, ਕਹਿੰਦਾ ਪੁੱਤਰੋ ਜੇ ਕਿਤੇ 100 ਹੁੰਦਾ ਨਾ ਗੱਲ ਬਣ ਜਾਣੀ ਸੀ। ਹੁਣ ਇੱਕ ਕੰਮ ਕਰੋ, ਅੱਜ ਰਾਸ਼ਨ ਨਾ ਲੈ ਕੇ ਆਓ, ਜਿਹੜੇ ਆਪਾਂ ਪੈਸੇ ਕਮਾਏ ਨੇ ਜਮਾਂ ਕਰੋ ਤੇ ਜਦੋਂ 1 ਰੁਪਈਆ ਹੋ ਜਾਏਗਾ ਪੂਰਾ 100 ਕਰ ਲਾਂਗਾ। ਉਹ ਕਹਿੰਦਾ ਹੁਣ ਜਿਹਨੂੰ ਘਰ ਦੋ ਨੇ ਰੋਟੀ ਨਾ ਪੱਕੇ ਤੇ ਡਾਂਗ ਆਪੇ ਖੜਕਣੀ ਹੈ। ਹੁਣ ਉਹਨਾਂ ਦੇ ਘਰ ਰੋਟੀ ਨਾ ਪੱਕੀ, 99 ਰੁਪਈਏ ਸਨ, ਉਸੇ ਵਕਤ ਕਲੇਸ਼ ਪੈ ਗਿਆ। ਉਹਨੇ ਕਿਹਾ ਲੈ ਸੱਜਣਾ, ਸ਼ਾਂਤੀ ਤੁਹਾਡੇ ਘਰ ਵੀ ਨਹੀਂ ਸੀ ਤੇ ਗੁਆਂਢੀਆਂ ਵੱਲੋਂ ਵੀ ਚਲੀ ਗਈ, ਸ਼ਾਂਤੀ ਜਾਣ ਦਾ ਕਾਰਨ ਹੀ ਆ 99 ਦਾ ਚੱਕਰ। ਉਹਦਾ ਮਤਲਬ ਇਹ ਲੋਭ ਦਾ ਇੱਕ ਫੰਦਾ ਐਸਾ ਹੈ ਜਿਹੜਾ ਟਿਕਣ ਨਹੀਂ ਦਿੰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਕਰਨੋ ਕੁਤੋ ਸੋ ਨਾ ਕੀਓ, ਪਰ ਉਹ ਲੋਭ ਕੈ ਫੰਦ ਤੇ ਕਿੰਨਾ ਕੁ ਲਾਲਚ। ਹਜ਼ੂਰ ਨੇ ਤਾਂ ਲਾਲਚ ਨੂੰ ਕੁੱਤੇ ਨਾਲ ਤੁਲਨਾ ਦਿੱਤੀ। ਕਹਿੰਦੇ ਨੇ ਕੁੱਤਾ ਚੱਕੀ ਚੱਕਦਾ ਹੈ, ਆਟਾ ਖਾਂਦਾ ਹੈ, ਪਰ ਜਾਣ ਲੱਗਿਆ ਚੱਕੀ ਦਾ ਪਰੋਲਾ ਕੱਪੜਾ ਵੀ ਖਿੱਚ ਜਾਂਦਾ ਹੈ। ਕਹਿੰਦੇ ਨੇ ਇਹੀ ਤਾਂ ਲੋਭ ਦਾ ਫੰਦਾ ਹੈ। ਹਜ਼ੂਰ ਨੇ ਕਿਹਾ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚਿਤਰਾ ਕਹਾਂ ਲੈ ਜਾਏ, ਕਰਨੋ ਖੁਤੋ ਸੋ ਨਾ ਕੀਓ, ਪਰ ਉਹ ਲੋਭ ਕੈ ਫੰਦ। ਹਜ਼ੂਰ ਕਹਿੰਦੇ ਨੇ ਨਾਨਕ ਸਮਿਓ ਰਮ ਗਏ, ਹੁਣ ਲੰਘ ਗਿਆ ਸਮਾਂ ਬਾਲ ਜਵਾਨੀ ਹਰ ਬਿਰਧ ਹੋਣ ਵਾਲਾ, ਕਿਉਂਕਿ ਸ਼ਲੋਕ ਨੂੰ ਪਹਿਲੇ ਸ਼ਲੋਕ ਨਦੀ ਲੜੀ ਵਿੱਚ ਲਿਆਉਣਾ ਪਏਗਾ। ਨਾਨਕ ਸਮਿਓ ਰਮ ਗਏ ਅਬ ਕਿਉਂ ਰੋਵਤ ਅੰਧ। ਹੁਣ ਹਜ਼ੂਰ ਕਹਿੰਦੇ ਨੇ ਜਦੋਂ ਸਮਾਂ ਲੰਘ ਗਿਆ ਨਾ, ਫਿਰ ਹਜ਼ੂਰ ਕਹਿੰਦੇ ਨੇ ਥਾਂ ਨਾ ਹੋਵੀ ਪਾਉਣ ਦਈ, ਹੁਣ ਸੁਣਿਆ ਕਿਆ ਰਵਾਇਆ ਤੇ ਬਹਿ ਕੇ ਕਹਿੰਦਾ ਮਨ ਅੰਧੇ ਜਨਮ ਗਵਾਇਆ। ਹੁਣ ਸਮਾਂ ਲੰਘ ਗਿਆ ਤੇ ਸਾਹਿਬ ਕਹਿੰਦੇ ਨੇ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਨ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ? ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਅਗਲਾ ਸ਼ਲੋਕ ਸਾਹਿਬ ਕਹਿੰਦੇ ਨੇ ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ ਮਨ ਮਾਇਆ ਮੈਂ ਰਮ ਰਹੋ। ਕਹਿੰਦੇ ਨੇ ਮਨ ਇਸ ਤਰ੍ਹਾਂ ਮਾਇਆ ਦੇ ਵਿੱਚ ਖਚਤ ਹੋਇਆ ਪਿਆ ਜਿਵੇਂ ਸਾਹਿਬ ਕਹਿੰਦੇ ਨੇ ਇੱਕ ਚਿੱਤਰ ਦੀਵਾਰ ਦੇ ਉੱਪਰ ਕਿਸੇ ਨੇ ਉਕਰਿਆ ਹੋਵੇ ਤੇ ਜਿਵੇਂ ਇੱਕ ਤਸਵੀਰ ਜਿਹੜੀ ਚਿੱਤਰੀ ਜਾਏ ਤੇ ਸਵਾਰ ਟੰਗੇ ਨਾ। ਤਸਵੀਰ ਟੰਗਣਾ ਕੁਝ ਹੋਰ ਚੀਜ਼ ਏ ਤੇ ਚਿੱਤਰ ਦੇਣਾ ਚਿੱਤਰਕਾਰੀ ਕਰਕੇ ਦੀਵਾਰ ਉੱਤੇ ਮੂਰਤ ਬਣਾ ਦੇਣਾ ਕੁਝ ਹੋਰ ਚੀਜ਼ ਏ ਤੇ ਜਿਹੜੀ ਮੂਰਤ ਦੀਵਾਰ ਦੇ ਉੱਪਰ ਰੰਗਾਂ ਨਾਲ ਚਿੱਤਰੀ ਜਾਂਦੀ ਏ ਨਾ ਉਹਨੂੰ ਦੀਵਾਰ ਤੋਂ ਕੋਈ ਅਲੈਦਾ ਨਹੀਂ ਜੇ ਕਰ ਸਕਦਾ ਕਿਉਂਕਿ ਉਹਦਾ ਬੇਸ ਉਹਦਾ ਜਿਹੜਾ ਮੂਲ ਏ ਉਹ ਟਿੱਕੀ ਦੀਵਾਰ ਦੇ ਆਸ ਰਵੇ। ਸਾਹਿਬ ਕਹਿੰਦੇ ਨੇ ਸੱਜਣਾ ਕਦੀ ਝਾਤੀ ਮਾਰੀ ਆ ਮਾਇਆ ਦੀ ਦੀਵਾਰ ਵਿੱਚ ਤੇਰਾ ਮਨ ਤਸਵੀਰ ਬਣ ਕੇ ਜੁੜ ਚੁੱਕਾ ਹੈ ਜਿਵੇਂ ਮੂਰਤ ਦੀਵਾਰ ਤੋਂ ਚਿੱਤਰੀ ਹੋਈ ਵੱਖ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਤੇਰੇ ਮਨ ਨੇ ਮਾਇਆ ਤੋਂ ਛੇਤੀ ਕਿਤਿਆਂ ਵੱਖ ਨਹੀਂ ਹੋਣਾ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਇਨ ਮੂਲ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਇਨ ਭੀਤ ਭੀਤ ਦਰ ਤੇ ਦੀਵਾਰ ਜਿਵੇਂ ਕੰਧ ਮੂਰਤ ਨਹੀਂ ਛੱਡਦੀ ਇਸੇ ਤਰ੍ਹਾਂ ਇਹ ਮਨ ਜਿਹੜਾ ਨਾ ਮਾਇਆ ਵਿੱਚ ਖਚਿਤ ਹੋਇਆ ਇਸ ਮਾਇਆ ਨੂੰ ਨਹੀਂ ਛੱਡਦਾ। ਪਰ ਕਿਤਨਾ ਚੰਗਾ ਹੋਵੇ ਕਈ ਵਾਰੀ ਇਹੋ ਜਿਹੀਆਂ ਦੀਵਾਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਮੂਰਤ ਇੰਨੀ ਸੋਹਣੀ ਏ ਕਿ ਦੀਵਾਰ ਦਿਸਦੀ ਨਹੀਂ ਕੇਵਲ ਮੂਰਤ ਨਜ਼ਰ ਆਉਂਦੀ ਏ। ਕਈ ਦੀਵਾਰਾਂ ਹੁੰਦੀਆਂ ਨੇ ਮੂਰਤ ਇੰਨੀ ਭੱਦੀ ਹੁੰਦੀ ਏ ਵੇਖਣ ਵਾਲੇ ਲੋਕ ਵੀ ਨਫ਼ਰਤ ਕਰਦੇ ਨੇ ਤੇ ਬਣਾਉਣ ਵਾਲੇ ਨੂੰ ਵੀ ਲੋਕ ਜਿਹੜੇ ਨੇ ਉਹ ਲਾਹਣਤਾ ਪਾਉਂਦੇ ਨੇ। ਪਰ ਮਨਾ ਤੂੰ ਮਾਇਆ ਦੀ ਦੀਵਾਰ ਵਿੱਚ ਨਾ ਫੇਟੋ ਜੇ ਤੂੰ ਕਿਤੇ ਟਿਕਣਾ ਹੀ ਚਾਹੁੰਦਾ ਤੇ ਨਾਮ ਦੀ ਦੀਵਾਰ ਵਿੱਚ ਕਿਉਂ ਨਹੀਂ ਫੇਟੋ।